राग सोरठ बाणी भगत नाम नामदे जी की, घर दूजा, एक ओंकार सतगुर प्रसाद। ये पन्ना नंबर 656। जब देखा तब गावा।
पहले गाई जाने रागी सारे देखे तो कहना कोई, ये देखे तो बिना गाऊंगा की गाऊंगा, फिर सुने सुनाई गल करूंगा। ये समझ के गावे तो होर गल है, जे सुने सुनाया गावे तो होर गल है। ये तो देख के गावे फिर तो सच है। ये बिना देखे तो गावे तो शंका जगार है, गुरबाणी में सी गा रहे ना, शंका बनी होगी। क्यों? जे शंका ना हो भरोसा हो सू बाणी ने, जिन्ना चिर देख नहीं लैंदा उन्ना चिर भरोसा नहीं हुंदा। जे सच सच करके मन ले पहला गुरसिख, फिर देख लेंदा दर्शन हो जाता है। दर्शन होए ते बाद भरोसा, दर्शन होए ते बाद ही होना। कहना गावा तो जब जब देखा, जब देखा तब गावा। मैं जो कह रहा गलत सब देख के कह रहा, बुझ के कह रहे हैं। राजा राम की कहानी एवं सुनी सुनाई गल थी, मैं बाणी नकल नहीं कर रहा। कबीर की वाणी पढ़ के भी मैं भी कविता रचदा, जो गुरदास रचन लग गया। ये समझ के रचदा, गुरबाणी पढ़ के समझ के बोलता तो गुरबाणी दे विच दर्ज हो जाती है। उहदी भी गुरबाणी ना मैच करती गल, मैं तो कुछ भी नहीं करता। ओहदा सुंदर दी सादा मैच करती है, सत्ते ब्रह्मण दी वार है मैच करती है, भट्टां दी बाणी है मैच करती है। तो ये ने भट्टां दे ओ कदे नहीं मैच करती गई, रौला ज्यादा ओहदा पाया इन्होंने। सुंदर नूं दी बाणी नूं कोई नहीं पुछदा, भट्टां दे सफैया नूं कोई नहीं पुछदा। ओहदा नहीं रौला गुरदास दी वारां दा, बल्ले 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 भाई गुरदास, भाई गुरदास की गल। असल च गुरबाणी नूं दी गड्डी नूं लिहाउणा सी तां रौला पाया, ओहदी बड़ी हाईलाइट कीता। सवैये नहीं पढ़े ओह नहीं खोजे, क्यों मैच कर देने गुरबाणी नाल? हो गुरबाणी आले पास जाना नहीं सी, जान नहीं सी देना। ਇਹ ਅੰਦਰੋਂ ਬੇਈਮਾਨੀ ਦੀਆਂ ਗੱਲਾਂ ਸਭ ਜ਼ਾਹਰ ਹੁੰਦੀਆਂ ਨੇ ਜੇ ਵਿਚਾਰੀਏ।
ਜੀ
ਹਾਂ, ਵਿਚਾਰ ਵਾਲੇ ਪਾਸ ਤਾਂ ਜਾਣ ਹੀ ਦਿੱਤਾ ਕਿਸੇ ਨੂੰ। ਜਦ ਦੇਖਾਂ ਤਬ ਗਾਵਾਂ, ਦੇਖਾਂ ਦੇਖੇ ਦੇ ਬਿਨਾਂ ਗਾਇਆ ਹੋਇਆ ਜਿਹੜਾ ਹੈਗਾ ਉਹ ਗੁਰਬਾਣੀ ਨੂੰ ਮੈਚ ਨਹੀਂ ਕਰ ਸਕਦਾ। ਪੂਰੀ ਸਮਝੀ ਗੱਲ ਤੇ ਬਿਨਾਂ ਉਸ ਗੱਲ ਦਾ ਜਿਹੜਾ ਹੈ ਤੁਸੀਂ ਵਿਆਖਿਆ ਨਹੀਂ ਕਰ ਸਕਦੇ। ਗਾਉਣਾ ਦਾ ਵਿਆਖਿਆ ਕਰਨਾ ਹੀ ਹੈ, ਵਿਖਿਆਨ ਕੀਤਾ ਹੈ ਦੁਆਰਾ। ਸਮਝੇ ਤੇ ਬਿਨਾਂ ਵਿਖਿਆਨ ਕਿਵੇਂ ਕਰ ਦੋਗੇ? ਗੁਰਦਾਸ ਨੇ ਵਿਖਿਆਨ ਕੀਤਾ, ਸਮਝਿਆ ਹੀ ਨਹੀਂ ਵਿਖਿਆਨ ਕਿਵੇਂ ਕਰਦਾ? ਜੇ ਵਿਖਿਆਨ ਕਰਦਾ ਗੱਲ ਮੈਚ ਕਰਦੀ, ਜੇ ਮੈਚ ਨਹੀਂ ਕਰਦੀ ਹਾਈਲਾਈਟ ਕਿਉਂ ਕੀਤਾ? ਕਿਉਂ ਮੀਣੇ ਮਸੰਦ ਤੀਰ ਮੰਗੀ ਰਾਮ ਰਹੀਏ ਤੇ ਸਾਰੇ ਹੀ ਰਾਹ ਤਾਂ ਉਲਟੇ ਪਾਉਣੇ ਸੀ ਗਾਉਣੇ, ਵਿਚਾਰਤਾ ਉਹ ਪਾਤੀ ਉਹਨਾਂ ਨੇ। ਹਾਂਜੀ,
ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ।
ਗਾਵਾਂ ਨਹੀਂ ਹੈ ਗਾਵਾ, ਦੇਖਾਂ ਨਹੀਂ ਦੇਖਾ।
ਜਬ ਦੇਖਾਂ
ਦੇਖਾ,
ਜਬ ਦੇਖਾਂ, ਅੱਛਾ, ਜਬ ਦੇਖਾਂ ਤਬ ਗਾਵਾਂ।
ਹਾਂ, ਜਦ ਦੇਖਿਆ ਨਾ ਜਦ ਬੋਲਿਆ, ਦੇਖੇ ਤੇ ਬਿਨਾਂ ਬੋਲਿਆ ਹੀ ਨਹੀਂ। ਤਾਂ ਮੈਨੂੰ ਧੀਰਜ ਹੋਇਆ, ਤਾਂ ਤਸੱਲੀ ਹੋਈ ਹੈ, ਤਾਂ ਮਨ ਨੂੰ ਟਿਕਿਆ। ਗੁਰਦਾਸ ਦਾ ਟਿਕਿਆ ਹੀ ਨਹੀਂ। ਕਹਿੰਦੇ ਪਹਿਲਾਂ ਉਹਨੇ ਲਿਖਤਾ, ਜੇ ਗੁਰਸੰਗ ਪਲਟੀਏ ਸਿੱਖ ਸਿਰਜਣ ਹਾਰ ਹੈ, ਹੰਕਾਰ ਹੈ।
ਹਾਂਜੀ,
ਫਿਰ ਕਹਿੰਦੇ ਉਹ ਉੱਥੇ ਪੈਸੇ ਦੇ ਕੇ ਭੇਜਤਾ ਜੀ ਉਹ ਮੋਹਰਾਂ, ਠੀਕਰੀਆਂ ਬਣੀਆਂ, ਫਿਰ ਭੱਜ ਕੇ ਕਾਸ਼ੀ ਚਲਿਆ ਗਿਆ, ਫਿਰ ਲਿਆਂਦਾ ਫੜ ਕੇ, ਫਿਰ ਕਹਿੰਦਾ ਹਾਂ ਬਈ ਤੂੰ ਕਹਿੰਦਾ ਤਾਂ ਜੇ ਗੁਰਸੰਗ ਪੜ੍ਹਦੀਏ ਸਿੱਖ ਸਿੱਖ, ਕਹਿੰਦਾ ਜੇ ਗੁਰ ਆਪ ਰਵਾਇੰਦਾ ਕਿਆ ਸਿੱਖ ਵਿਚਾਰਾ ਫਿਰ ਇਹ ਲਿਖਦਾ ਆਦਮੀ ਦੇ ਵਿੱਚ ਸਾਖੀ। ਇਹਦਾ ਮਤਲਬ ਹੈ ਫਿਰ ਉਹ ਤਾਂ ਮੂਰਖ ਸੀਗਾ, ਪਹਿਲਾਂ ਕੁਛ ਹੋਰ ਕਹਿਤਾ, ਫਿਰ ਕੰਟਰਾਡਿਕਸ਼ਨ ਤਾਂ ਤੁਸੀਂ ਆਪੇ ਮੰਨਦੇ ਹੋ ਚ ਹੈਗੀ, ਉਦੋਂ ਤੱਕ ਉਹਨੂੰ ਗਿਆਨ ਨਹੀਂ ਸੀ, ਫਿਰ ਵੀ ਪ੍ਰਚਾਰੀ ਜਾਂਦੇ ਨੇ, ਪ੍ਰਚਾਰੀ ਗਏ ਨੇ ਹੁਣ ਤੱਕ। ਹਾਂਜੀ
ਨਾਦ ਸਮਾਇਲੋ ਰੇ ਸਤਿਗੁਰ ਭੇਟੀਲੇ ਦੇਵਾ।
ਨਾਦ ਸਮਾਇਲੋ ਰੇ, ਨਾਦ ਦੇ ਵਿੱਚ ਲੀਨ ਹੋ, ਮਨ ਮੇਰਾ ਨਾਦ ਦੇ ਵਿੱਚ ਲੀਨ ਹੋ ਗਿਆ, ਮੇਰੀਆਂ ਇੱਛਾਵਾਂ ਮੇਰੇ ਫੁਰਨੇ ਨਾਦ ਵਾਲੇ ਫੁਰਨਿਆਂ ਦੇ ਵਿੱਚ ਲੀਨ ਹੋ ਗਏ, ਮੇਰੀ ਆਪ ਇੱਛਾ ਹੀ ਨਹੀਂ ਕੋਈ ਰਹੀ, ਨਾਦ ਦੇ ਵਿੱਚ ਜੋ ਨਾਦ ਹੈ ਮੈਂ ਉਹਦੇ ਵਿੱਚ ਹੀ ਲੀਨ ਹੋ ਗਿਆ, ਮੇਰੇ ਜਿਹੜੀ ਸੀ ਨਾ ਅੰਦਰ ਫੁਰਨੇ ਉੱਠਦੇ, ਪਹਿਲਾਂ ਤਾਂ ਫੁਰਨੇ ਬੰਦ ਹੋਏ, ਮੇਰੇ ਆਪਣੇ ਬੰਦ ਕੀਤੇ, ਮੈਂ ਫਿਰ ਟਿਕ ਕੇ ਬੈਠਾ ਰਿਹਾ, ਫਿਰ ਨਾਦ ਪ੍ਰਗਟ ਹੋਇਆ, ਫਿਰ ਉਹਦੇ ਵਿੱਚ ਹੀ ਸਮਾ ਗਿਆ। ਪਹਿਲਾਂ ਤਾਂ ਮੈਂ ਗਾਉਂਦਾ ਸੀ ਅੱਡ, ਮੇਰੀ ਸੁਰ ਹੋਰ ਸੀ, ਜਿਹੜੀ ਸੰਗਤ ਹੈ ਉਹਦੀ ਸੁਰ ਹੋਰ ਸੀ, ਫਿਰ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਕੀ ਕਰਦਾ ਭਾਈ ਇਹ, ਤੇਰੀ ਤਾਂ ਸੁਰ ਹੋਰ ਹੈ, ਫਿਰ ਮੈਂ ਚੁੱਪ ਕੀਤਾ, ਉਹ ਸੁਰ ਸੁਣਨ ਲੱਗਿਆ, ਸੁਣਦਾ ਸੁਣਦਾ ਹੌਲੀ ਹੌਲੀ ਮਨ ਦੇ ਵਿੱਚ ਫਿਰ ਬੋਲਣ ਲੱਗਿਆ, ਵਿਚਾਰਨ ਲੱਗਿਆ, ਵਿਚਾਰਨਾ ਮਨ ਚ ਬੋਲਣਾ ਹੁੰਦਾ,
ਹਰ ਕਾ ਬਿਲੋਵਨਾ ਮਨ ਕਾ ਵਿਚਾਰਾ,
ਹਾਂ ਮਨ ਕਾ ਵਿਚਾਰਾ, ਹੌਲੀ 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 ਫਿਰ ਆਵਾਜ਼ ਕੱਢਣ ਲੱਗ ਗਿਆ ਤੋਤਲੀ ਬੱਚਿਆਂ ਲਈ, ਫੇਰ ਵਿੱਚ ਹੀ ਸਮਾ ਗਿਆ, ਨਾਦ ਦੇ ਨਾਲ ਹੀ ਬੋਲਣ ਲੱਗ ਗਿਆ। ਚੱਲ ਫਿਰ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਬਣਾਈ, ਫਿਰ ਨਾਦ ਦਾ ਹੀ ਰੂਪ ਹੋ ਗਿਆ, ਨਾਦ ਦੇ ਵਿੱਚ ਹੀ ਸਮਾ ਗਿਆ, ਨਾਲ ਹੀ ਦੇਹੀ ਹੋ ਗਈ ਆਪਣੀ, ਉਹਦੇ ਵਿੱਚ ਹੀ ਹੋ ਗਈ, ਜਿਹੜੀ ਵਿਦੇਹੀ ਸੀ ਨਾ ਬਾਹਰ, ਵਿਦੇਹੀ ਕੀ ਸੀ, ਸਰੀਰ ਵਿਦੇਹੀ ਨਹੀਂ ਸੀ, ਉਹ ਸਰੀਰ ਤਾਂ ਕੱਪੜਾ, ਇਹਨੂੰ ਵਿਦੇਹੀ ਕਹਿ ਦਿੰਦੇ ਹਾਂ ਅਸੀਂ, ਇਹ ਤਾਂ ਕੱਪੜਾ ਹੈ ਦੇਹੀ ਦਾ, ਉਹ ਜਿਹੜੇ ਆਪਣੇ ਫੁਰਨੇ ਵਾਲੀ ਦੇਹੀ ਸੀ, ਉੱਗਿਆ ਸੀ ਇੱਕ ਹੋਣ ਤੋਂ ਪਹਿਲਾਂ ਜੋ ਉੱਗੇ ਸੀ ਫੁਰਨੇ, ਉਹ ਸੀ ਦੇਹੀ, ਉਹ ਗੁਪਤ ਸੀ ਆਪਣੀਆਂ ਇੱਛਾਵਾਂ, ਉਹ ਮਾਰੀਆਂ ਨੇ, ਉਹ ਜਿਹੜੇ ਆਪਾਂ ਨੂੰ ਫੁਰਨੇ ਨਹੀਂ ਦਿੱਤੇ ਨਾ, ਉਹ ਤਾਂ ਪਤਾ ਹੀ ਸੀ ਮੇਰਾ ਫੁਰਨਾ ਉੱਠਿਆ ਉੱਠਿਆ, ਉਹਦਾ ਪਤਾ ਹੀ ਸੀ, ਦੂਏ ਨੂੰ ਨਹੀਂ ਪਤਾ, ਪਾਪਾ ਨੂੰ ਨਹੀਂ ਸੀ ਦੇਹੀ ਗੁਪਤ ਵਿਦੇਹੀ ਦੀ ਸੈ, ਜਿਹੜੀ ਅਸਲ ਦੇਹੀ ਹੈ ਉਹ ਤਾਂ ਗੁਪਤ ਹੈ, ਨਾ ਤਾਂ ਗੁਪਤ ਹੈ, ਜਿਹੜੀ ਆਪਣੀ ਵਿਦੇਹੀ ਹੈ ਨਾ ਆਪਣੇ ਅੰਦਰ ਪੈਦਾ ਹੋਈ ਹੈ ਜੀਂਦੀ ਹੈ, ਨਾਮ ਨੀ ਆਪਣੇ ਅੰਦਰ ਦੇਖਿਆ ਆਪਾਂ ਨੂੰ ਹੈ ਆਪਣੇ ਅੰਦਰ, ਉਹ ਗੁਪਤ ਹੈ ਨਾਮ, ਉੱਥੇ ਤੇ ਨਹੀਂ ਪਹੁੰਚੇ ਆਪਾਂ, ਇਹ ਵੀ ਇਸੇ ਪੰਕਤੀ ਦੇ ਅਰਥ ਬਣਨੇ ਨੇ, ਗਾਂ ਵਿਚਾਰਾ ਦੇ ਜਾਂਦਾ, ਇਹ ਫਿਰ ਇਹ ਤੁਰਿਆ ਪਦ ਦੀ ਵਿਚਾਰ ਹੈ, ਪਹਿਲਾਂ ਆਪਾਂ ਵਿਚਾਰਦੇ ਹਾਂ ਫਿਰ ਵਿਚਾਰਦੇ ਹਾਂ ਫਿਰ ਵਿਚਾਰਦੇ ਹਾਂ, ਸੋਧਤ 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 ਸੀਗਿਆ, ਵਿਚਾਰ ਨੂੰ ਸ਼ੁੱਧ ਕਰਦੇ ਚਲੇ ਜਾਂਦੇ ਹਾਂ, ਅਖੀਰ ਆ ਕੇ ਫਿਰ ਵਿਚਾਰ ਇੱਕੋ ਰਹਿ ਜਾਂਦੀ ਹੈ, ਦੂਈ ਨਹੀਂ ਰਹਿੰਦੀ, ਮਾਇਆ ਵਾਲੀ ਛੱਡ, ਮਾਇਆ ਵਾਲੀ ਵਿਚਾਰ ਰਹਿੰਦੀ ਹੋਣੀ ਚੌਥੇ ਪਦ ਤੇ ਜਾ ਕੇ, ਤੁਰਿਆ ਦੇ ਵਿੱਚ ਇੱਕੋ ਹੀ ਵਿਚਾਰ ਰਹਿੰਦੀ ਹੈ, ਦੇਹੀ ਗੁਪਤ, ਸ਼ਬਦ ਤਾਂ ਗੁਪਤ ਹੈ, ਹੁਕਮ ਤਾਂ ਗੁਪਤ ਹੈ, ਜਿਹੜਾ ਪ੍ਰਗਟ ਹੈ ਸਾਡਾ ਉਹ ਸਾਡੇ ਫੁਰਨੇ ਪ੍ਰਗਟ ਨੇ, ਹਰੇਕ ਦੇ ਇੱਛਾਵਾਂ ਦੀਨੇ ਨੇ, ਜਿਹੜੇ ਇੱਕ ਦੂਏ ਦੀਆਂ ਇੱਛਾਵਾਂ ਹੀ ਦੀਦੀਆਂ ਨੇ ਸਾਨੂੰ, ਵੀ ਇਹਦੇ ਅੰਦਰ ਆਹ ਇੱਛਾ, ਮੇਰੇ ਅੰਦਰ ਉਹ ਇੱਛਾ, ਉਹਦੇ ਅੰਦਰ ਉਹ ਇੱਛਾ, ਉਹਦੀ ਕੀ ਇੱਛਾ, ਇਹ ਕੀ ਚਾਹੁੰਦਾ ਮੈਂ ਕੀ ਚਾਹੁੰਦਾ, ਇਹ ਦੇਹੀ ਹੈ ਸਾਡੀ ਇੱਛਾਵਾਂ, ਜੋ ਸਾਡੇ ਪ੍ਰਗਟ ਨੇ ਸੰਸਾਰ ਚੋਂ, ਕੰਮਾਂ ਤੋਂ ਪ੍ਰਗਟ ਹੁੰਦੀਆਂ ਨੇ, ਸੋਚ ਚੋਂ ਪ੍ਰਗਟ ਹੁੰਦੀਆਂ ਨੇ, ਬੋਲਣ ਤੋਂ ਪ੍ਰਗਟ ਹੁੰਦੀਆਂ ਨੇ, ਇੱਛਾਵਾਂ ਇਹ ਦੇਣੀਆਂ ਨੇ, ਜਿਹੜਾ ਬਾਹਰਲਾ ਸਰੀਰ ਹੈ ਚਾਹੇ ਉਹਨੂੰ ਅਸੀਂ ਵਿਦੇਹੀ ਕਹਿਤਾ ਪਹਿਲੇ ਉਹਦੇ ਵਿੱਚ, ਪਰ ਇਹਨੂੰ ਵਿਦੇਹੀ ਕਹਿ ਨਹੀਂ ਸਕਦੇ ਅਸੀਂ, ਕਿਉਂਕਿ ਇਹ ਕੱਪੜਾ ਹੈ, ਕੱਪੜਾ ਕੱਪੜੇ ਦਾ ਦੇਹੀ ਨਾਲ ਕੀ ਸੰਬੰਧ ਹੋਏ ਔਰ ਵਿਦੇਹੀ ਨਾਲ। ਵਿਦੇਹੀ ਹੁੰਦੀ ਹੈ ਬਿਨਸਣ ਵਾਲੀ ਦੇਹੀ, ਜੇ ਦੇਹੀ ਦਾ ਤਿਆਗ ਕਰਨਾ ਉਹ ਦੇਹੀ ਫੁੱਲਣੇ ਤਿਆਗਣੇ ਨੇ, ਬਿਨਸ ਜਾਏ ਛਿਨਵੇਂ ਬਿਨਸ ਜਾਏ ਝੂਠੀ ਦੇਹੀ, ਝੂਠੀ ਦੇਹੀ ਹੈ ਉਹ ਬਿਨਸ ਨਹੀਂ ਹੈ ਜਾਂ ਮਰਦਾ ਕਹਿੰਦੇ ਮਰ ਗਿਆ, ਉਹ ਫੁੱਲਣਿਆ ਦਾ ਚੁੱਪ ਹੋਣਾ ਹੀ ਮਰਨਾ, ਸੌ ਜਾਂਦਾ ਜਲ ਵੀ ਮਰ ਜਾਂਦਾ, ਜੇ ਅਸੀਂ ਮਰਨਾ ਉਹੀ ਮੰਨੀਏ ਤਾਂ ਸੁੱਤੇ ਪਏ ਨੂੰ ਤਾਂ ਮਰਨਾ ਅਸੀਂ ਮੰਨਾਂਗੇ ਨੀ, ਪਰ ਗੁਰਬਾਣੀ ਸੁੱਤੇ ਨੂੰ ਵੀ ਮਰਨਾ ਮੰਨਦੀ ਹੈ। ਅਸਲ ਚ ਫੁਰਨਿਆਂ ਦਾ ਬੰਦ ਹੋਣਾ ਹੀ ਬਹੁਤ ਹੈ, ਇਹਨੂੰ ਜੀਵਨ ਮੁਕਤੀ ਕਹਿੰਦੇ ਨੇ, ਪਰ ਵੀ ਗਿਆ ਜਿਉਂਦਾ ਵੀ ਹੈਗਾ, ਫੁਰਨੇ ਬੰਦ ਹੋ ਗਏ। ਇੱਥੋਂ ਆ ਕੇ ਸਾਡੀ ਦੂਏ ਨੰਬਰ ਤੋਂ ਆ ਕੇ ਨਾ ਅਸਲ ਵਿਚਾਰ ਲੈਣ ਤੇ ਗੱਡੀ ਆਉਣੀ ਹੈ, ਤੀਏ ਨੰਬਰ ਤੇ ਫਿਰ ਸ਼ੁੱਧ ਹੋਣੀ ਹੈ, ਪਹਿਲੇ ਨੰਬਰ ਤੋਂ ਸ਼ੁੱਧ ਹੋ ਕੇ ਨਿਰਾਕਾਰੀ ਦੁਨੀਆਂ ਤੇ ਆ ਜਾਣੀ ਹੈ। ਪਹਿਲੇ ਨੰਬਰ ਤੇ ਸਰੀਰ ਨਾਲ ਵੀ ਚੱਲਣਾ ਅਸੀਂ, ਦੂਏ ਨੰਬਰ ਤੇ ਮਾਇਆ ਛੱਡ ਕੇ ਜੋ ਅੱਖਾਂ ਲੈਂਦੀ ਨਾ ਉਹ ਛੱਡ ਕੇ ਅੰਦਰਲੇ ਸਰੀਰ ਤੇ ਚਲੇ ਜਾਣਾ, ਤੀਏ ਵੀ ਨੰਬਰ ਹੋਰ ਸ਼ੁੱਧ ਕਰਨਾ ਅੰਦਰਲੇ ਨੂੰ, ਚੌਥੀ ਜਗ੍ਹਾ ਜਾ ਕੇ ਖਤਮ ਬਾਹਰਲਾ ਅੰਦਰ ਅੰਦਰੇ ਰਹਿ ਜੂਗਾ, ਬਾਹਰ ਬਿਲਕੁਲ ਹੀ ਨਹੀਂ ਸੁਰਤਾ। ਹਾਂਜੀ
ਬਾਬਾ ਜੀ, ਜਿਹੜਾ ਤੁਸੀਂ ਦੂਜੀ ਅਵਸਥਾ ਦੱਸੀ ਹੈ,
ਦੂਜੀ ਤੇ ਜਾ ਕੇ ਚੱਤਰ ਮਨ ਤੇ ਚਲੇ ਜਾਂਦੇ ਆਪਾਂ, ਮਨੇ ਦੇ ਉਪਾਈ ਮਨੇ ਦੇ ਹੀ ਵਿਦੇਹੀ ਹੈ, ਮਨ ਵਿਦੇਹੀ ਹੈ ਇਹਨੇ ਮਨ, ਤੇ ਦੂਜੀ ਕਹਿਣ ਸੁਣਨ ਕੋਲ ਜਿਹੜੀ ਦੇਹੀ ਬਣਾ ਲਈ ਅਸੀਂ ਮਨ, ਉਹੀ ਦੇਹੀ ਹੈ ਕਹਿਣ ਸੁਣਨ ਕੋਲ ਦੂਜੀ।
ਤੀਜੀ ਅਵਸਥਾ ਤੇ ਅਸੀਂ ਪਿਓਰੀਫਾਈ ਹੋਣਾ, ਮਤਲਬ ਸਾਨੂੰ ਆਪਣੇ ਜਿਹੜੇ ਔਗਣ ਹੈ ਉਹ ਸਾਫ ਦਿਖਾਈ ਦਿੰਦੇ ਆ ਉੱਥੇ, ਵੀ ਆਹ ਮੇਰੇ ਚ ਆਹ ਕਮੀਆਂ ਹੈ ਮੇਰੇ ਚ, ਮੈਂ ਇਸ ਤਰ੍ਹਾਂ ਸੁਧਾਰ ਹੋਣਾ, ਆਪਣੇ ਆਪ ਅੰਦਰੋਂ ਗਿਆਨ ਹੁੰਦਾ।
ਅੰਦਰੇ ਹੋਣੀ ਗੱਲ, ਬਾਹਰ ਤਾਂ ਉੱਥੇ ਹੈ ਹੀ ਨੀ।
ਉਹ ਹਾਂ, ਉਹ ਅਵਸਥਾ ਨੂੰ ਆਪਾਂ ਤੀਜੀ ਕਵਾਂਗੇ ਜੀ,
ਤੀਜੀ
ਵੀ। ਹਾਂ, ਉਹਦੇ ਚ ਕੀ ਹੁੰਦਾ ਵੀ ਬੰਦਾ ਬਾਹਰੋਂ ਦੁਨੀਆਂ ਤੋਂ ਥੋੜਾ ਜਿਹਾ ਕੱਟ,
ਉਹ ਤੀਜੀ ਕਾਤੇ ਹੈ, ਦੂਜੀ ਮਾਇਆ, ਮਾਇਆ ਬਾਹਰ ਜਾਂ ਬਾਹਰ ਨਾਲ ਅਸੀਂ ਡਿਸਕਨੈਕਟ ਹੋ ਗਏ, ਤੀਜੀ ਚਲੇ ਗਏ,
ਆਪਣੀ ਕਮੀਆਂ ਦਿਖਣ ਲੱਗ ਜਾਂਦੀਆਂ ਆਪਣੇ ਆਪ ਨੂੰ ਵੀ, ਮੇਰੇ ਚ ਆਹ ਕਮੀਆਂ ਚੱਲਦੀਆਂ,
ਆਪਣੇ ਅੰਦਰ ਝਾਕਦਾ ਨਾ
ਜੀ,
ਬਾਹਰੋਂ ਝਾਕਣ ਤੇ ਹਟ ਗਿਆ ਮਾਇਆ ਵਿੱਚੋਂ, ਦੂਜੀ ਪਾਸ ਕਰ ਲਈ ਫਿਰ।
ਠੀਕ ਹੈ,
ਮਾਇਆ ਦੇ ਜਿਹੜੇ ਪ੍ਰਭਾਵ ਤੇ ਮੁੰਦਲੀਏ ਦਰਵਾਜ਼ੇ, ਤੀਜੀ ਅਵਸਥਾ ਦਰਵਾਜ਼ੇ ਵੱਲ ਚੱਲ ਲੈਂਦਾ, ਦੂਜੀ ਵਾਸਤਾ ਤਾਂ ਬਾਹਰ ਅੰਦਰ ਦੋ ਹੀ ਪਾਸ ਹੀ ਜਾਗਦਾ, ਤੀਜੀ ਚ ਮੁੰਦਰੀਆ ਦਰਵਾਜ਼ੇ ਹੈ, ਫਿਰ ਕੱਲਾ ਹੀ ਆ ਉੱਥੇ, ਆਪੇ ਆਪ ਆਤਮ ਧਿਆਨੀ, ਆਤਮ ਗਿਆਨੀ, ਆਤਮ ਦਰਸੀ ਹੈ ਕਿ ਨਹੀਂ,
ਆਪਣਾ ਦਰਸ਼ਨ ਹੁੰਦਾ ਜੀ ਬਸ,
ਆਤਮ ਦਰਸ਼ਨ, ਆਤਮ ਧਿਆਨੀ, ਜਦ ਧਿਆਨ ਹੈ ਆਪਣੇ ਆਪ ਚ ਦਰਸ਼ਨ ਰੁਚੀ ਦਾ ਹੋਊਗਾ, ਤੇ ਹੋਰ ਹੈ ਹੀ ਨੀ ਆਤਮ ਦੇ ਬਿਨਾਂ ਕੋਈ, ਜਿੰਨੀ ਆਤਮ ਜਾਣਿਆ
ਪਰਮਾਤਮ ਸੋਈ,
ਉਹ ਤੇ ਪਰਮਾਤਮਾ ਕਹਿੰਦਾ, ਉਹ ਵੇਦਾਂਤੇ ਨੇ ਪਹਿਲਾਂ ਸਭ ਤੋਂ ਪਰਮਾਤਮਾ ਸ਼ਬਦ ਵਰਤਿਆ।
ਬਾਬਾ ਜੀ, ਨਾਦ ਸਮਾਇਲੋ ਰੇ, ਨਾਦ ਸਮਾਇਲੋ ਰੇ ਦਾ ਮਤਲਬ ਕੀ ਹੋਇਆ ਇੱਥੇ, ਜਿਵੇਂ ਆਪਾਂ ਕਹਿੰਦੇ ਆਤਮ ਧਿਆਨੀ ਹੋ ਗਿਆ, ਨਾਦ ਸਮਾਇਲੋ ਰੇ,
ਆਤਮ ਧਿਆਨੀ ਰਾਹੀਂ ਨਾਦ ਦੇ ਵਿੱਚ ਸਮਾ ਗਿਆ, ਫਿਰ
ਨਾਦ ਮਤਲਬ ਜਿਹੜੇ ਸਾਨੂੰ ਅੰਦਰੋਂ ਸਾਡੀਆਂ ਕਮੀਆਂ ਦੱਸ ਰਿਹਾ ਹੈ ਵੀ ਤੇਰੇ ਚ ਆਹ ਕਮੀ ਹੈ, ਉਹਦੀ ਗੱਲ ਸੁਣ ਕੇ ਮੰਨਣਾ।
ਨਹੀਂ 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 ਨਹੀਂ, ਕਮੀਆਂ ਕੱਢੀ ਜਾਣੀਆਂ ਨੇ, ਜੇ ਕੱਢੂਗਾ ਨਾਲ ਸਮਾ ਲਿਆ,
ਸੁਧਾਰ ਕਰੇਗਾ ਆਪਣੇ ਆਪ ਚ,
ਜੇ ਕੱਢੀ ਜਾਂਦਾ ਸਮਾਈ ਜਾਂਦਾ ਵਿੱਚ, ਜ਼ਿਆਦਾ ਸੀ ਕਹੀ ਦੇ ਵਿੱਚ ਵਾਣਾ ਵੀ ਪਾਉਂਦੇ ਆ, ਜਦੋਂ ਅੜਦਾ ਉਦੋਂ ਛਿਲਦੇ ਨੀ।
ਬਿਲਕੁਲ ਜੀ,
ਉਹੀ ਗੱਲ ਆ, ਕਮੀ ਇੰਨੀ ਹੁੰਦੀ ਹੈ, ਮਾੜਾ ਮੋਟਾ ਰੇਗ ਮਾਲ ਮਾਰਨ ਦੇ ਜਾਂ ਰੰਦਾ ਮਾਰਨ ਦੇ, ਮੂਲੀ ਕਮੀ ਕੱਢੀ ਜਾਣੀ ਹੈ, ਗਾਹਾਂ ਉਹਨੇ ਸਰਕੀ ਜਾਣਾ, ਜਿੰਨਾ ਸਰਕੀ ਜਾਣਾ ਉਹਨਾਂ ਨਾਲ ਦੇ ਸਮਾਈ ਜਾਣਾ। ਪਾਣੀ ਦੇ ਵਿੱਚ ਆਈ ਜਾਣਾ, ਉਹ ਪਾਣੀ ਚ ਆਉਣਾ ਨਾ ਸਮਾਜ ਲੋਆ, ਗੁਰ ਕੇ ਪਾਣੇ ਚੱਲਣੇ ਭਾਈ, ਜਦ ਵਿੱਚ ਚੱਲਦਾ ਹੈ ਫਿਰ ਸਮਾਇਆ ਹੋਇਆ ਨੀ, ਸਮਾਜ ਦੇ ਬਿਨਾਂ ਵਿੱਚ ਕਿਵੇਂ ਚੱਲੇਗਾ ਬਈ। ਜਦ ਅਸੀਂ ਜਾਂ ਦਰਿਆ ਦੇ ਵਿੱਚ ਬੋਲਦੇ ਚੱਲਣਾ, ਦਰਿਆ ਦੇ ਵਿੱਚ ਮਿਲੂਗੀ ਤਾਂ ਹੀ ਚੱਲੋ, ਉਹਦੇ ਵਿੱਚ ਮਿਲਣ ਵਾਸਤੇ ਉਹਦੇ ਚ ਫਿੱਟ ਆਉਣਾ ਪੈਣਾ ਸਾਨੂੰ, ਬਸ ਉਹਦੇ ਵਿੱਚ ਹੀ ਸਮਾ ਗਏ ਸਮੁੰਦਰ ਦੇ ਉਹਦੇ ਦਰਿਆ ਦੇ ਵਿੱਚ ਬੋਲਦਾ ਦੁਨੀਆਂ ਦੇ ਵਿੱਚ ਸੰਗਤ ਵਿੱਚ ਸਮਾ ਗਿਆ। ਐ ਕਹਿ ਜਿਹੜੇ ਸਮਾਏ ਹੋਏ ਨੇ ਉਹਨਾਂ ਦੇ ਵਿੱਚ ਸਮਾ ਗਿਆ, ਭਗਤ ਸਾਰੇ ਸਮਾਏ ਹੋਏ ਨੇ, ਉਹ ਸਮਾਜ ਨੇ ਤੂੰ ਸਮਾ ਗਿਆ, ਫੇਰ ਮੰਨੇ ਕੀ ਗੱਲ, ਕਹੀ ਨਾ ਜਾ ਇੱਥੇ ਆ ਕਹੀ ਜਾ, ਇੱਥੇ ਤਾਂ ਨਾ ਸਮਾਜ ਲੋ ਤਾਂ ਕਹਾ ਨੀ ਕਹਿ ਸਕਦੇ ਕੁਛ, ਜਾ ਰਿਹਾ ਆਪਣੇ ਅੰਦਰ ਵਿੱਚ ਨੂੰ, ਵਿੱਚ ਨੂੰ ਕਿੱਥੇ ਨੂੰ ਜਾ ਰਿਹਾ ਕਿਵੇਂ ਜਾ ਰਿਹਾ ਉਹ ਗੱਲ ਨਹੀਂ ਹੁਣ ਕਹੀ ਜਾ ਸਕਦੀ, ਉਹ ਜਾਣੇ ਜਾਣ ਵਾਲਾ ਉਹ ਆਪਣੀ ਆਪਣੀ ਸਪੀਡ ਹੈ। ਕਿਨਾਰੇ ਵਾਲਾ ਪਾਣੀ ਹੌਲੀ ਚੱਲਦਾ ਹੁੰਦਾ, ਵਿਚਾਲੇ ਵਾਲਾ ਭੱਜਿਆ ਜਾਂਦਾ ਹੁੰਦਾ, ਦਰਿਆ ਦੇ ਵਿੱਚ ਪਾਣੀ ਤਾਂ ਇੱਕੋ ਹੀ ਹੁੰਦਾ। ਹੁਣ ਤੂੰ ਦੇਖੀ ਦਰਿਆ ਦੇ ਜਿਹੜਾ ਆਲੇ ਦੁਆਲੇ ਕਿਨਾਰੇ ਤੇ ਪਾਣੀ ਹੈ, ਨਹਿਰ ਦੇ ਕਿਨਾਰੇ ਤੇ ਪਾਣੀ ਹੈ, ਉਹਦੀ ਸਪੀਡ ਔਰ ਸੈਂਟਰ ਦੀ ਸਪੀਡ ਇੱਕ ਹੁੰਦੀ ਹੈ,
ਫਰਕ ਹੁੰਦਾ ਜੀ,
ਪਾਣੀ ਤਾਂ ਇਕੱਠਾ ਹੀ ਹੈ। ਉਹ ਜੋ ਵਿਚਾਲੇ ਨਹੀਂ ਆ ਸਾਈਡ ਤੇ ਹੀ ਆ ਜਾਓ ਤੋ ਚਿੱਤੀ ਦਾ ਕਿਨਾਰੇ ਵੱਲ,
ਉਹ ਉੱਥੇ ਘੁੰਮਦਾ ਰਹਿੰਦਾ,
ਨਾ ਘੁੰਮਦਾ ਨੀ ਹੌਲੀ ਹੌਲੀ ਤੁਰਦਾ,
ਕਿਨਾਰੇ ਲੱਗਿਆ ਰਹਿੰਦਾ, ਸੈਂਟਰ ਵਾਲਾ ਭੱਜ ਕੇ ਜਾਂਦਾ।
ਹਾਂ ਸੈਂਟਰ ਵਾਲਾ ਭੱਜਦਾ, ਇਹ ਹੈ ਮੰਨੇ ਕੀ ਗੱਲ, ਕਈ ਨਾ ਜਾਏ ਜੇ ਤਾਂ ਆ ਗਿਆ ਵਿਚਾਲੇ, ਜਿੰਨਾ ਅੰਦਰ ਨੂੰ ਜਾਓ ਉਨੀ ਸਪੀਡ ਵੱਜੂ। ਪਾਣੀ ਤਾਂ ਦਰਿਆ ਚ ਮਿਲ ਵੀ ਗਿਆ ਫਿਰ ਵੀ ਕੁਛ ਵੀ ਨਾ ਨਹੀਂ ਜਾ ਸਕਦਾ, ਮੰਨੇ ਕੀ ਗੱਲ ਕਹੀ ਨਾ ਜਾਏ। ਹੋਰ ਹੁਣ ਮੈਂ ਕਿਵੇਂ ਸਮਝਾਵਾਂ ਤੈਨੂੰ, ਤੂੰ ਕਿਵੇਂ ਸਮਝਾਏਗਾ ਕਿਸੇ ਨੂੰ ਇਹਦੇ ਜਾਂਦਾ
ਨਹੀਂ। ਕਲੀਅਰ ਹੈ ਜੀ, ਆਪਣੀ ਸਮਝ ਡਿਵੈਲਪ ਹੋਏਗੀ ਤਾਂ ਸਮਝ ਆਊਗੀ।
ਹਾਂ ਨਾ ਦੂਏ ਨੂੰ ਵੀ ਕਿਵੇਂ ਸਮਝਾਏਗਾ, ਤੂੰ ਦਰਿਆ ਦੇ ਕਿਨਾਰੇ ਤੇ ਜਾਵੇ ਦੇਖ ਲਵੇ, ਦੇਖ ਲਈਆਂ ਨਹਿਰਾਂ ਦੇ ਕਿਨਾਰੇ ਤੇ ਜਾ ਕੇ ਆਪਾਂ ਉੱਥੇ ਵੀ ਪਾਣੀ ਸਪੀਡ, ਜੇ ਨਹਿਰ ਪੱਕੀ ਨਹੀਂ ਹੈ ਈਵਨ ਪੱਕੀ ਨਹਿਰ ਚ ਵੀ ਸਪੀਡ ਨਾਲ ਤੇ ਘੱਟ ਹੁੰਦੀ ਹੈ ਪਾਣੀ ਦੀ, ਜਿਹੜਾ ਨਾਲ ਚੱਲਦਾ ਕਿਨਾਰੇ ਨਾਲ ਟੱਚ ਕਰਕੇ ਚੱਲਦਾ, ਉਹਨੂੰ ਵੀ ਕੋਈ ਬਾਲਟੀ ਭਰ ਕੇ ਲੈ ਜਾਂਦਾ ਕਈ ਵਾਰ ਨਹਿਰ ਚੋਂ ਬਾਹਰ, ਕੋਈ ਜਾਨਵਰ ਵੀ ਪੀ ਜਾਂਦਾ ਉਹਨੂੰ, ਉਸੇ ਨੂੰ ਖਤਰਾ ਹੈ, ਸੈਂਟਰ ਵਾਲੇ ਨੂੰ ਖਤਰਾ ਨਹੀਂ। ਹਾਂਜੀ,
ਨਾਦ ਸਮਾਈਲੋ ਰੇ ਸਤਿਗੁਰ ਭੇਟੀ ਲੇ ਦੇਵਾ,
ਸਤਿਗੁਰ ਭੇਟੀ ਦਾ ਦੇਵਾ, ਜੇ ਸਤਿਗੁਰ ਨੂੰ ਭੇਟਣਾ ਸਤਿਗੁਰ ਦੇ ਨਾਲ ਇੱਕ ਮਿੰਟ ਹੁਣ, ਸਤਿਗੁਰ ਨੇ ਸਾਰੇ ਸੱਚਖੰਡ ਦੇ ਵਿੱਚ ਬੈਠੇ ਜਿਹਨਾਂ ਨੇ ਸਤਿਪੁਰਖ ਜਾਣਿਆ ਹੋਇਆ, ਉਹਨਾਂ ਨਾਲ ਭੇਂਟ ਕਰਨੀ ਹੈ, ਨਾਦ ਚ ਸਮਾ ਲਓ, ਇਹਦੇ ਵਿੱਚ ਸਮਾ ਲਓ, ਸਮਾਜੋ ਆਲਦਾ, ਜੇ ਸਮਾ ਜਾਂਦਾ ਫਿਰ ਆਲਦਾ ਨਹੀਂ ਜਾਗਦਾ, ਆਪ ਗਾਉਣ ਲੱਗ ਜਾਂਦਾ ਵਿੱਚ ਰਲ ਕੇ ਲੱਗ ਜਾਂਦਾ, ਫਿਰ ਸੰਗਤ ਦਾ ਧਿਆਨ ਨਹੀਂ ਰਹਿੰਦਾ। ਜਦ ਸੰਗਤ ਵੱਲ ਧਿਆਨ ਕਰਕੇ ਗਾਉਂਦਾ ਫਿਰ ਇਕੱਲਾ ਰਹਿ ਜਾਂਦਾ, ਧਿਆਨ ਬਾਹਰ ਮੁਖੀ ਹੋ ਗਿਆ। ਸੰਗਤ ਜਿਹੜਾ ਧਿਆਨ ਰੱਖ ਕੇ ਗਾਉਂਦਾ ਉਹ ਆਪਣੇ ਵਾਸਤੇ ਨਹੀਂ ਗਾਉਂਦਾ, ਸੰਗਤ ਵਾਸਤੇ ਗਾਉਂਦਾ, ਬਿਨਾਂ ਦੇਖੇ ਤੇ ਗਾਉਂਦਾ, ਦਿਖਾਉਣ ਵਾਸਤੇ ਵੀ ਨਹੀਂ ਗਾਉਂਦਾ, ਰਾਗ ਰਸ ਦਿੰਦਾ, ਨਾਮ ਰਸ ਹੁੰਦਾ ਹੀ ਨਹੀਂ, ਨਾ ਨਾਮ ਰਸ ਸੰਗਤ ਨੂੰ ਆਵੇ ਨਾ ਉਹਨੂੰ ਆਵੇ ਗਾਉਣ ਵਾਲੇ ਨੂੰ, ਕਿਉਂਕਿ ਦੇਖ ਕੇ ਦਿਖਾਇਆ ਹੀ ਨਹੀਂ ਉਹਨੇ। ਉਹ ਤਾਂ ਹੁਣ ਆਪਾਂ ਤਾਂ ਸ਼ਬਦ ਪੜਿਆ, ਸ਼ਬਦ ਗਲਤ ਪੜਤਾ, ਪੜਤਾ ਨੀ ਗਲਤ,
ਜਬ ਦੇਖਾ ਤਾਂ ਬਗਾਵਾਂ ਨੂੰ ਅਸੀਂ ਹੋਰ ਤਰੀਕੇ ਨਾਲ ਪੜਤਾ,
ਇਹਦਾ ਮਤਲਬ ਸਮਝ ਨਹੀਂ ਸੀ, ਜਦ ਸਮਝ ਲਿਆ ਹੁਣ ਗਾ ਕੇ ਦਿਖਾ ਗਲਤ ਗਾਏਗਾ।
ਸਹੀ ਹੈ,
ਅਸੀਂ ਦੇਖਿਆ ਉਹਨੂੰ ਵੀ ਗਲਤ ਪੜ੍ਹਾ ਪੜ੍ਹਦਾ ਸੀ ਜੇ ਸਾਨੂੰ ਆਪ ਦਰਸ਼ਨ ਨਹੀਂ ਕੀਤਾ ਹੋਇਆ
ਸਹੀ ਹੈ
ਏਦਾਂ ਹੀ ਬਾਣੀ ਗਲਤ ਪੜ੍ਹ ਰਹੇ ਨੇ ਸਾਰੇ ਸੰਤ ਹੈ ਤਾਂ ਹੀ ਦਿੰਦੇ ਸੀ ਗੁਰਬਾਣੀ ਗਲਤ ਪੜ੍ਹੀ ਜਾ ਰਹੀ ਹੈ ਸਮਝ ਨਹੀਂ ਗਏ ਸਾਨੂੰ ਵੀ ਕੀ ਲਿਖਿਆ ਹੈ ਜਬ ਦੇਖਾ ਆਪਣੀ ਗੱਲ ਕਰ ਰਿਹਾ ਹੈ ਤਬ ਗਾਵਾ ਮੈਂ ਜਦ ਗਾਇਆ ਜਾਂ ਦੇਖਿਆ
ਪ੍ਰੈਜ਼ੈਂਟ ਕੰਟੀਨਿਊ ਹੈ ਜੀ
ਨਹੀਂ ਪਾਸਟ ਪਰਫੈਕਟ ਹੋਊਗਾ ਇਹ ਜਬ ਦੇਖਿਆ ਥਾ
ਅੱਛਾ ਜਬ ਦੇਖਿਆ ਥਾ
ਮੈਂ ਗੱਲ ਕਹੀ ਹੈ
ਦੇਖਿਆ ਥਾ
ਜਦ ਦੇਖਿਆ ਸੀ ਤਾਂ ਮੈਂ ਗਾਇਆ ਸੀ ਇਹ ਕਿਹਾ ਸੀ ਗੱਲ
ਆਪਣੀ ਗੱਲ ਪਹਿਲੀ ਗੱਲ ਹੁਣ ਦੱਸ ਰਹੇ ਹਾਂ
ਜਦ ਦੱਸੀ ਹੈ ਦੱਸੀ ਤਾਂ ਪਹਿਲਾਂ ਨੀ ਹੋਈ ਹੈ ਨਾ ਗੱਲ
ਹਾਂ ਪਹਿਲਾਂ ਪਤਾ ਲੱਗ ਗਈ ਸੀ ਲਿਖੀ ਤਾਂ ਬਾਅਦ ਚ ਉਹਨਾਂ ਨੇ
ਲਿਖੀ ਬਾਅਦ ਚ ਭਾਈ ਮੈਂ ਜੋ ਦੇਖਿਆ ਜੋ ਉਹ ਦੇਖਾ ਗਾਵਾ ਕਿਹਾ ਉਹ ਤੇ ਬੁਲਾਇਆ ਬੋਲਿਆ ਕਿਹਾ ਗੱਲ ਇੱਕੋ ਹੀ ਹੈ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ ਬੁਲਾ ਕੌਣ ਹੈ ਜੋ ਦਿਖ ਰਿਹਾ ਜੋ ਦਿਖ ਰਿਹਾ ਰੂਪ ਉਹਦਾ ਬਿਆਨ ਕਰ ਰਿਹਾ ਉਹੀ ਬੁਲਾ ਰਿਹਾ ਅੱਖਰ ਬੁਲਾ ਰਹੇ ਨੇ ਅੱਖਰਾਂ ਦਾ ਰੂਪ ਹੈ ਰੂਪ ਬੁਲਾ ਰਿਹਾ ਰੂਪ ਅਨੂਪ ਹੈ ਰੂਪ ਹੈ ਪਰ ਅਨੂਪ ਹੈ ਬਾਹਰ ਨੀ ਹੋਇਆ ਬਾਹਰ ਬਾਹਰ ਦਾ ਰੰਗ ਰੂਪ ਨੀ ਹੈ ਕਹਿੰਦਾ ਰੂਪ ਨਾ ਰੰਗ ਨਾ ਰੇਖ ਕਿਛ
ਤ੍ਰੈ ਗੁਣ
ਤੇ ਘਾਟਾ ਰੂਪ ਰੰਗ ਹੈ ਹੀ ਨੀ ਫਿਰ ਇਹ ਘਾਟਾ ਹਰ ਆਪੇ ਹੀ ਇੱਕ ਰੰਗ ਹੈ ਰੰਗ ਹੈ ਵੀ ਰੰਗ ਨਾ ਰੂਪ ਨਾ ਇਹ ਵੀ ਕਹਿਤਾ ਹੁਣ ਦੱਸੋ ਇਹਦੇ ਵਿਚਾਲੇ ਕੀ ਹੈ ਜਾਂ ਤਾਂ ਫਿਰ ਆਪਣੀ ਗੱਲ ਨੂੰ ਆਪੇ ਘੱਟਦਾ ਮੰਨ ਲਓ ਜਾਂ ਫਿਰ ਗੱਲ ਬੁੱਝਣ ਵਾਲੀ ਹੈ
ਬੁੱਝਣ ਵਾਲੀ ਹੈ
ਜਾਂ ਤਾਂ ਬੁੱਝਣ ਵਾਲੀ ਹੈ ਬੋਲ ਅਬੋਲ ਮੱਧ ਹੈ ਰੂਪ ਹੈ ਬਿਆਨ ਤੋਂ ਪਰੇ ਆ ਕਿਉਂਕਿ ਹੋਰ ਰੂਪ ਦੂਸਰਾ ਉਹਦੇ ਵੱਲ ਤਾਂ ਕੋਈ ਹੈ ਨਹੀਂ ਅਨੂਪ ਰੂਪ ਹੈ ਉਪਮਾ ਨਹੀਂ ਦਿੱਤੀ ਜਾ ਸਕਦੀ ਅੱਜ ਜਿਹੜੇ ਰੂਪ ਅੱਖਰ ਹੁੰਦੇ ਨੇ ਉਹ ਜਿਹੇ ਨੇ ਇਸ ਕਰਕੇ ਦਾ ਰੂਪ ਹੈ ਨੀ ਸੰਸਾਰੀ ਤੌਰ ਤੇ ਪਹਿਲੀ ਸਟੇਜ ਚ ਰੂਪ ਹੈ ਨੀ ਅੱਖਾਂ ਦਾ ਵਿਸ਼ਾ ਨੀ ਰੂਪ ਅੱਖਾਂ ਦਾ ਵਿਸ਼ਾ ਉਹ ਕਹਿੰਦੇ ਅੱਖਾਂ ਦਾ ਵਿਸ਼ਾ ਨੀ ਭਾਈ ਜੇ ਅੱਖਾਂ ਨੂੰ ਰੂਪ ਦਿੰਦਾ ਉਹ ਰੂਪ ਨਹੀਂ ਹੈ ਜਿਹੜਾ ਰੂਪ ਹੈ ਉਹ ਅੱਖਾਂ ਨੂੰ ਨੀ ਦਿੰਦਾ ਬਾਹਰ ਕੋਈ ਇਹੋ ਜਿਹਾ ਅੱਖਾਂ ਨੂੰ ਦਿਖਣ ਵਾਲਾ ਉਹੋ ਜਿਹਾ ਕੋਈ ਰੂਪ ਹੈ ਨੀ ਹੁਣ ਮੈਂ ਦੱਸਾਂ ਬਿਆਨ ਕਿਵੇਂ ਕਰਾਂ ਇਸ ਕਰਕੇ ਅਬੋਲ ਹੈ ਇੱਥੇ ਬਿਆਨ ਨਹੀਂ ਕੀਤਾ ਜਾ ਸਕਦਾ ਇੱਥੇ ਗੱਲ ਫਸੀ ਹੋਈ ਹੈ ਇਹ ਬੁਝਾਰਤ ਬਣ ਗਈ ਹੁਣ ਬਣ ਗਈ ਨਾ ਬਣ ਗਈ ਹਾਂਜੀ
ਬਾਬਾ ਜੀ ਇਹਦੇ ਵਿੱਚ ਸਤਿਗੁਰ ਭੇਟੀਲੇ ਦੇਵਾ ਇਹਦੇ ਵਿੱਚ ਸਤਿਗੁਰ ਭੇਟੀਲੇ ਕੀ ਹੋਇਆ ਜੀ
ਜਿਹੜਾ ਗੁਰਬਾਣੀ ਦਾ ਸੱਚ ਹੈ ਇਹਦੇ ਨਾਲ ਔਗਣ ਦੇਖਣੇ ਨੇ ਹੋਰ ਕਾਹਦੇ ਨਾਲ ਦੇਖਣੇ ਨੇ
ਜਿਹੜੀ ਸਾਨੂੰ
ਸਾਡੀ ਗੁਰਬਾਣੀ ਨੂੰ ਸਮਝ ਕੇ ਜਿਹੜਾ ਇਸ ਵਕਤ ਆਪਾਂ ਕਿਹਦੀ ਬਾਣੀ ਪੜ੍ਹਦੇ ਹਾਂ ਨਾਮਦੇਵ ਦੀ
ਜੀ
ਨਾਮਦੇਵ ਨਾਲ ਭੇਂਟ ਹੋ ਰਹੀ ਹੈ ਗੱਲਬਾਤ ਉਹਦੇ ਨਾਲ ਹੋ ਰਹੀ ਹੈ ਆਪਣੀ
ਉਹਨਾਂ ਨਾਲ ਹੀ ਹੋ ਰਹੀ ਹੈ
ਇਹੀ ਭੇਟਾ ਹੋਰ ਭੇਟਾ ਕਿਵੇਂ ਹੁੰਦੀ ਹੈ ਸ਼ਬਦ ਗੁਰਪੀਰਾ ਹੈ ਡਰ ਗੁਰਪੀਰਾ ਜਿਹੜਾ ਸ਼ਬਦ ਹੈ ਇਹੀ ਗੁਰਪੀਰ ਹੈ ਬਾਲੀ ਉਹ ਗੁਰੂ ਹੈ ਫਿਰ ਜੇ ਗੁਰੂ ਨੂੰ ਅੱਖਾਂ ਵਿੱਚ ਕੇ ਬਹਿ ਜਾਵੇ ਉਪਦੇਸ਼ ਸੁਣਨ ਲੱਗ ਜਾਵੇ ਫਿਰ ਗੁਰਪੀਰ ਕੌਣ ਰਹਿ ਗਿਆ ਬਾਈ ਉਹਦੀ ਆਵਾਜ਼ ਰਹੇਗੀ ਸ਼ਕਲ ਦੇਖਣ ਦਾ ਲੋੜ ਹੈ ਨੀ ਸੁਣਨ ਦੀ ਤਾਂ ਗੱਲ ਲੋੜ ਹੈ ਉਹਦੇ ਮੂੰਹੋਂ ਨਿਕਲੇ ਬਚੇ ਨੇ ਸਤਿਗੁਰ ਹੈ ਉਹੀ ਭੇਟਣਾ ਉਹਦੇ ਨਾਲ ਜੁੜਨਾ ਭੇਟਣ ਦਾ ਮਤਲਬ ਜੁੜਨਾ ਹੁੰਦਾ ਹੈ ਉਹਦੇ ਨਾਲ ਜੁੜ ਜਾਓ ਉਪਦੇਸ਼ ਨਾਲ ਜੁੜਨਾ ਬੰਦੇ ਨਾਲ ਨੀ ਜੁੜਨਾ ਸੱਚ ਖੰਡ ਦਾ ਜੋ ਸ਼ਬਦ ਗੁਰੂ ਆ ਉਹਦੇ ਨਾਲ ਜੁੜਨਾ ਸੱਚ ਜੋਤਾਂ ਨਾਲ ਨੀ ਜੁੜਨਾ ਅਸੀਂ ਉਪਦੇਸ਼ ਨਾਲ ਜੁੜਨਾ ਜੋਤ ਨਾਲ ਨੀ ਜੁੜ ਸਕਦੇ ਅਸੀਂ ਜੋਤ ਨਾਲ ਜੋ ਜੁੜੇ ਨੀ ਸਕਦੀ ਦੂਏ ਦੇ ਦੂਏ ਤੋਂ ਅਲੱਗ ਅਲੱਗ ਹੈ ਜੋਤ ਦੇ ਵਿੱਚ ਜੋਤ ਮਿਕਸ ਹੋ ਸਕਦੀ ਇੱਕ ਹੋ ਸਕਦੇ ਨੇ ਦੇਖੋ ਤਾਰਿਆਂ ਦੇ ਵਜੂਦ ਅੱਡੋ ਅੱਡ ਨੇ ਰੋਸ਼ਨੀ ਇੱਕ ਹੈ ਰਾਤ ਨੂੰ ਤਾਰੇ ਦੀਵੇ ਨੇ ਨਾ
ਹਾਂਜੀ ਹਾਂਜੀ ਹਾਂਜੀ
ਰੋਸ਼ਨੀ ਤਾਂ ਇੱਕ ਹੈ ਸਾਰਿਆਂ ਦੀ ਜੇ ਰੋਸ਼ਨੀ ਦੇਖੀਏ ਤਾਰੇ ਨਾ ਦੇਖੀਏ ਤਾਂ ਇੱਕ ਹੈ ਤਾਰਾ ਦੇਖੀਏ ਤਾਂ ਕੱਲਾ ਕੱਲਾ ਦੀਨ ਹੈ ਹੁਣ ਤੁਸੀਂ ਦੱਸੋ ਵੀ ਕੀ ਦੇਖਣਾ। ਸਾਰੇ ਦੇਖੋਗੇ ਅਡ ਨੇ, ਅਨੇਕ ਨੇ। ਰੋਸ਼ਨੀ ਦੇਖੋਗੇ ਏਕ ਹੈ, ਅਨੇਕ ਹੈ ਫਿਰ ਏਕ ਹੈ। ਜੇ ਤਾਂ ਉਧਰ ਤਾਰੇ ਦੇਖੀਏ ਫਿਰ ਤਾਂ ਅਨੇਕ ਨੇ, ਜੇ ਉਹਨਾਂ ਦੀ ਰੋਸ਼ਨੀ ਦੇਖੀਏ ਤਾਂ ਇੱਕੋ ਹੀ ਹੈ ਸਾਰਿਆਂ ਦੀ। ਸਾਡੇ ਬੱਚੇ ਨੇ ਉਹਦੇ, ਸਾਰਿਆਂ ਦੀ ਜੋਤ ਉਹਨਾਂ ਦੇ ਵਿੱਚ ਹੀ ਹੈ। ਇਵੇਂ ਜਿੰਨੇ ਵੀ ਸਾਡੇ ਕੋਲ ਗਿਆਨ ਨੇ, ਥੱਲੇ ਤੋਂ ਅਸੀਂ ਪੜ੍ਹਦੇ ਆਏ ਹਾਂ, 84 ਲੱਖ ਜੂਮ ਤੋਂ ਹੀ ਅਸੀਂ ਕੁਛ ਸਿੱਖਦੇ ਆਏ ਹਾਂ। ਸਾਰੀ ਰੋਸ਼ਨੀ ਸਾਡੇ ਕੋਲ ਇਕੱਠੀ ਇੱਕੋ ਹੀ ਹੈ। ਹੁਣ ਵੋਲਟੇਜ ਹੋਰ ਵੱਧ ਗਈ, ਪਹਿਲੀ ਵਿੱਚ ਹੀ ਹੈ, ਵੋਲਟੇਜ ਵੱਧਦੀ ਹੈ। ਸਾਡੀ ਜਿਹੜੀ ਬੈਟਰੀ ਉਹਦੀ ਵੋਲਟੇਜ ਵੱਧਦੀ ਹੈ, ਉਹ ਤਾਂ ਕੁਛ ਨੀ ਸਾਡੇ ਵੀ ਸਾਨੂੰ, ਜੇ ਵਧਾਓਗੇ ਵੱਧ ਜੂਗੀ, ਘਟਾਓਗੇ ਘੱਟ ਜੂਗੀ
ਜੀ।
ਬਸ ਇਹੀ ਸਾਡਾ ਨਫਾ ਨੁਕਸਾਨ ਹੈ, ਇਹੀ ਖੱਟਣ ਨੂੰ ਹੈ, ਨਾਲ ਜਾਣ ਨੂੰ ਹੈ। ਜਿੰਨਾ ਮੋਬਾਈਲ ਤੇਰੇ ਚਾਰਜ ਹੋ ਗਿਆ ਨਾ
ਜੀ,
ਜਾਂ ਚਾਰਜ ਲਾਉਣਾ ਜੇਬ ਚ ਪਾ ਲੈਣਾ, ਓਨਾ ਹੀ ਚਾਰਜ ਰਹੂ, ਘੱਟ ਜੂਗਾ। ਜੇ ਵਰਤੇ ਨਾ ਟਾਈਮ ਘਟੂ, ਨਹੀਂ ਤਾਂ ਓਨਾ ਹੀ ਰਹੂ। ਜਾਂ ਵਰਤਦੇ ਆ ਇਹਨੂੰ ਗਿਆਨ ਨੂੰ ਤਾਂ ਘਟਦਾ, ਅਕਲ ਜਾਂ ਗਿਆਨ ਵਰਤਦੇ। ਜੇ ਵਰਤਦਾ ਨੀ, ਵਰਤਦਾ ਜੂਨੀ ਚ, ਜੇ ਵਰਤਦਾ ਨੀ ਓਨਾ ਹੀ ਰਹਿੰਦਾ ਜਿੰਨਾ ਚ। ਇਸ ਕਰਕੇ ਘਾਟਾ ਵੱਧਦਾ ਜੂਨੀ ਵਿਚ ਆ ਕੇ ਹੈ।
ਬਾਬਾ ਜੀ, ਜੇ ਗਿਆਨ ਵਰਤਦਾ ਤਾਂ ਗਿਆਨ ਘਟਦਾ,
ਘਟਦਾ ਵੀ ਹੈ ਵੱਧਦਾ ਵੀ ਹੈ।
ਅੱਛਾ, ਜੇ ਪੋਜ਼ਿਟਿਵ ਪੋਜ਼ਿਟਿਵ ਯੂਜ਼ ਕਰੇਗਾ ਤਾਂ ਵਧੇਗਾ, ਜੇ ਨੈਗੇਟਿਵ ਕਰੇਗਾ ਤਾਂ ਘਟੇਗਾ।
ਜੇ ਵਪਾਰ ਕਰੂ ਘਾਟੇ ਵਾਲਾ ਘਟ ਜੂਗਾ, ਜੇ ਵਾਧੇ ਵਾਲਾ ਕਰੂ ਵੱਧ ਜੂਗਾ। ਨਾਮ ਦਾ ਵਪਾਰ ਕਰੂ ਵੱਧ ਜੂਗਾ, ਜੇ ਮਾਇਆ ਦਾ ਵਪਾਰ ਕਰੂ ਘਟ ਜੂਗਾ। ਜੇ ਧਰਮ ਨੂੰ ਧੰਦਾ ਬਣਾ ਲਿਆ ਘਟ ਜੂਗਾ, ਜੇ ਧਰਮ ਨੂੰ ਧਰਮ ਰਹਿਣ ਦਿੱਤਾ ਫਿਰ ਵੱਧ ਜੂਗਾ। ਜੇ ਤਾਂ ਪ੍ਰਲੋਕ ਵਾਸਤੇ ਕਮਾਈ ਕਰੂਗਾ, ਇਹ ਤਾਂ ਵਧਾ ਕੇ ਲੈ ਜੂਗਾ, ਪੂਰਾ ਹੋ ਕੇ ਵੀ ਜਾ ਸਕਦਾ। ਜੋ ਬੁੱਧੀ ਨੂੰ ਖਰਚ ਕਰਕੇ ਦੁਨਿਆਵੀ ਕਮਾਈ ਕਰੂਗਾ, ਇੱਥੇ ਹੀ ਛੱਡ ਜੂ। ਅਜਿਵੇਂ ਛੱਡ ਕੇ ਜਾਂਦੇ ਨੇ ਜਿੰਨੇ ਗੁਰਦੁਆਰੇ ਨੇ, ਜਿੰਨੇ ਪ੍ਰਚਾਰਕ ਨੇ, ਇਹੀ ਕੁਛ ਕਰਦੇ ਨੇ। ਧੰਦਾ ਹੈ,
ਆਪਣੇ ਗਿਆਨ ਨੂੰ ਮਾਇਆ ਕਮਾਣ ਦੇ ਵਿੱਚ ਲਗਾ ਰਹੇ ਹੈ, ਇੱਧਰ ਸਮਝਣ ਸਮਝਾਉਣ ਚ ਨਹੀਂ ਲਾ ਰਹੇ।
ਨਾ ਨਾ, ਕਮਿਸ਼ਨ ਨੇ, ਹੋਰ ਨੇ, ਰਾਗੀ ਢਾਡੀ ਨੇ, ਸਾਰੇ ਕੁਛ ਇਹੀ ਕਰ ਰਹੇ ਨੇ। ਰੋਟੀਆਂ ਕਾਰਨ ਪੂਰਨ ਤਾਲ ਹੈ, ਧੰਦਾ ਹੈ। ਧੰਦਾ ਜਦ ਤੋਂ ਸ਼ੁਰੂ ਹੋਇਆ ਜਦ ਤੋਂ ਗੁਰਦੁਆਰੇ ਬਣੇ ਨੇ, ਉਹ ਤੋਂ ਪਹਿਲਾਂ ਧੰਦਾ ਨੀ ਸੀ
ਜੀ।
ਉਹ ਤੋਂ ਪਹਿਲਾਂ ਦੇ ਜੀਵਨ ਜ਼ਿਆਦਾ ਸੀਗੇ ਸਾਡੇ ਕੋਲ, ਚੰਗੇ ਜੀਵਨ ਸਿੱਖਾਂ ਦੇ। ਹੁਣ ਤਾਂ ਚੰਗੇ ਜੀਵਨ ਲੱਭਦਾ ਹੀ ਕੋਈ ਨੀ, ਉਹ ਚੰਗੇ ਵਾਲੇ ਤਾਂ ਉਹ ਵੀ ਥਾਲਣ ਚਲੇ ਗਏ।
ਹਾਂਜੀ, ਰਹਾਓ ਜੀ। ਨਾਦ ਸਮਾਈਲੋ ਰੇ ਸਤਿਗੁਰ ਭੇਟੀਲੇ ਦੇਵਾ ਰਹਾਓ।
ਬਸ ਇਹ ਉਹਦਾ ਰਹਾਓ ਦੀ ਪੰਕਤੀ ਹੈ ਜਿਹੜੀ, ਜਿਹੜਾ ਤੁਹਾਡਾ ਮਸਲਾ ਹੈ, ਜੋ ਅਸੀਂ ਕਰਨਾ ਕੀ ਹੈ, ਉਹ ਹੋਊਗਾ ਕਿਵੇਂ ਅੱਗੇ, ਇਹ ਹੋਇਆ ਕਿਵੇਂ ਮੇਰੇ ਨਾਲ, ਉਹ ਅੱਗੇ ਹੈ। ਜਿਵੇਂ ਮੇਰੇ ਨਾਲ ਵਾਪਰਿਆ, ਐ ਵਾਪਰਨਾ ਤੁਹਾਡੇ ਨਾਲ ਵੀ, ਐ ਕਰ ਲੋ। ਜੇ ਨਾਦ ਦੇ ਵਿੱਚ ਸਮਾਉਣਾ, ਨਾਦ ਦੇ ਵਿੱਚ ਸਮਾਈ ਲੈ। ਜਿਹੜੇ ਨਾਦ ਦੇ ਵਿੱਚ ਸਮਾਉਣ ਦੀਆਂ ਗੱਲਾਂ ਕਰਦੇ ਨੇ ਯੋਗੀ, ਸੁਣਦੇ ਨੇ, ਉਹਦਾ ਕਹਿਣ ਦਾ ਮਤਲਬ ਆ ਮੈਂ ਸਮਾ ਗਿਆ, ਤੁਸੀਂ ਵੀ ਸਮਾ ਲਓ, ਸਮਾ ਜਾਓ ਨਾਦ ਵਿੱਚ, ਸਾਰੇ ਹੀ ਹੁਕਮ ਦੇ ਵਿੱਚ ਸਮਾ ਜਾਓ। ਜਿਵੇਂ ਦਰਿਆ ਹੈ, ਦਰਿਆ ਦੇ ਵਿੱਚ ਜਦੋਂ ਬਾਹਰਲਾ ਪਾਣੀ ਮਿਲਦਾ, ਜਦੋਂ ਦਰਿਆ ਜਾਂਦਾ ਉਧਰ ਨੂੰ ਜਾਣਾ ਜਾਂਦਾ, ਉਹ ਆਵੇ ਜਿੱਧਰੋਂ ਮਰਜ਼ੀ, ਚਾਹੇ ਜਦੋਂ ਦਰਿਆ ਆਉਂਦਾ ਉਧਰੋਂ ਆਵੇ ਬਾਹਰ ਚੋਂ, ਪਰ ਜਾਊਗਾ ਜਦੋਂ ਦਰਿਆ ਜਾਂਦਾ ਉਹਦੇ ਨਾਲ। ਜਿੱਤ ਦੁਆਰੇ ਉਭਰੇ ਤੇ ਤੈਨੂੰ ਉਭਾਰ, ਆਵੇ ਕਿਤੋਂ ਵੀ ਜਾਊਗਾ ਤੇਰੇ ਨਾਲੇ, ਜਾਣਾ ਤੇਰੇ ਨਾਲੇ ਪਊਗਾ ਉਹਨੂੰ, ਜੇ ਤੇਰੇ ਚ ਮਿਲ ਗਿਆ ਤਾਂ। ਇਹੀ ਨਾਦ ਹੈ, ਤੁਰਕੀ ਬਾਣੀ ਆਈ ਹੈ, ਜਿੱਥੋਂ ਆਈ ਹੈ ਉੱਥੇ ਨੂੰ ਲੈ ਜਾਂਦੀ ਹੈ, ਤੁਰ ਲੈ ਜਾਣ ਵਾਲੀ ਬਾਣੀ ਆਈ ਹੈ। ਤੁਰ ਤੱਕ ਦਾ ਗਿਆਨ ਹੈ ਇਸ ਬਾਣੀ ਚ। ਨਾਦ ਦੇ ਸਮਾਈ ਲੋ ਸਤਿਗੁਰ ਭੇਟੀ ਲੈ ਦੇਵਾ, ਸਤਿਗੁਰ ਦੇ ਵਿੱਚ ਪਹਿਲਾਂ ਭੇਟ ਲੋ, ਸਤਿਗੁਰ ਦੇ ਵਿੱਚ ਇੱਕ ਹੋ ਜਾਓ, ਪਹਿਲਾਂ ਇੱਕ ਹੋ ਜਾਓ, ਫੇਰ ਗੂਗਾ ਜਿਹੜਾ ਉਹ ਨਾਲ ਪ੍ਰਗਟ ਹੋ, ਸੁਣੂਗਾ ਉਹ ਚ ਸਮਾ ਜਾਓ, ਫੇਰ ਇੱਕ ਹੋਏ ਤਾਂ ਉੱਗਵੇ। ਇਹ ਹੈ ਆਪਣਾ, ਇੱਕ ਹੋਏ ਤਾਂ ਉੱਗਵੇ, ਇੱਕ ਹੋਏ ਤੇ ਬਿਨਾਂ ਉੱਗਿਆ ਨੀ ਜਾਣਾ, ਨਾ ਚ ਸਮਾਇਆ ਨੀ ਜਾਣਾ। ਜਿੰਨਾ ਚਿਰ ਸਤ ਸੰਤੋਖ ਦੀ ਅਵਸਥਾ ਨਹੀਂ ਪ੍ਰਾਪਤ ਹੁੰਦੀ, ਜਿੰਨਾ ਚਿਰ ਮਨ ਪੂਰੀ ਤਰ੍ਹਾਂ ਨਹੀਂ ਟਿਕਦਾ, ਮਰ ਜਿਵੇਂ ਮਰ ਕੇ ਟਿਕਦਾ ਨਾ ਸੱਪ, ਮਰ ਜਾਂਦਾ ਫਿਰ ਹਿਲਦਾ ਜੁਲਦਾ, ਹਿਲਜੁਲ ਬੰਦ ਹੋ ਜਾਂਦੀ ਹੈ। ਮਰਨ ਤੋਂ ਪਹਿਲਾਂ ਵੀ ਸਾਡੇ ਅੰਦਰ ਖੂਨ ਦਾ ਦੌਰਾ ਚੱਲਦਾ ਰਹਿੰਦਾ, ਇੱਛਾ ਰਹਿੰਦੀ ਹੈ, ਤੇ ਜਦੋਂ ਇੱਛਾ ਹੀ ਨਹੀਂ ਕੋਈ ਰਹੀ ਅੰਦਰ ਸਰੀਰ ਦੇ, ਇੱਛਾ ਹੀ ਸਰਬ ਸਤਿਗੁਰ ਨੂੰ ਮਿਲਣ ਦੀ ਹੈ, ਖਵਾਉਣ ਦੀ ਹੈ। ਇੱਛਾ ਤਾਂ ਹੈ, ਇਹ ਤਾਂ ਆਸਰਾ ਖੁਮਨਵਾ ਹੈ, ਪਰ ਇੱਕ ਹੋ ਕੇ ਨਾਦ ਵਿੱਚ ਸਮਾਉਣ ਦੀ ਇੱਛਾ, ਇਹਨੂੰ ਮਨ ਕਬੂਲ ਕਹਿੰਦੇ ਨੇ। ਤਾਂ ਮਨ ਕਬੂਲਿਆ, ਮਨ ਕਬੂਲੇ ਤੇ ਬਿਨਾਂ ਇਹ ਹੁੰਦਾ ਹੀ ਨਹੀਂ, ਆਪਣੀ ਇੱਛਾ ਤਿਆਗਣਾ ਮਨ ਕਬੂਲਣਾ। ਇਹਦੀ ਗਾਹਾਂ ਵਿਆਖਿਆ ਜਿਹੜੀ ਆਪਾਂ ਗੁਰੂਆਂ ਨੇ ਕਰੀ ਹੋਈ ਹੈ ਗੁਰਬਾਣੀ ਚ, ਉਹ ਨਾਲ ਮੈਂ ਅਟੈਚ ਕੀਤੀ ਹੈ। ਹਾਂਜੀ, ਹੁਣ ਹੁਣ ਪੰਕਤੀ ਪੜ੍ਹੋ ਆਪਣੇ ਤੁਸੀਂ।
ਬਾਬਾ ਜੀ, ਨਾਦ ਕੀ ਹੈ?
ਨਾਦ ਹੁਕਮ ਤੁਰਕੀ ਬਾਣੀ, ਉਹਦੇ ਵਿੱਚ ਸਮਾਉਣਾ ਨਾ। ਜੇ ਦੇਖੋ ਨਾ, ਇੱਕ ਟ੍ਰੇਨ ਆਈ ਹੈ, ਟ੍ਰੇਨ ਦੇ ਆਪਾਂ ਵਿੱਚ ਜਾਂ ਵੜ ਗਏ, ਖਿੜਕੀ ਬੰਦ ਕਰ ਲਈ, ਉਹਦੇ ਵਿੱਚ ਸਮਾ ਗਏ। ਜਿੰਨੀਆਂ ਸਵਾਰੀਆਂ ਬੈਠੀਆਂ ਉਹ ਨੀ ਪਤਾ ਲੱਗਣਾ ਕੌਣ ਕੌਣ ਬੈਠਾ ਹੈ ਟ੍ਰੇਨ ਦੀ। ਪਿੱਛੋਂ ਆਈ ਸੀ ਟ੍ਰੇਨ, ਗਾਂ ਜਾ ਰਹੀ ਹੈ, ਦਰਿਆ ਪਿੱਛੋਂ ਆਇਆ ਸੀ। ਜਿੰਨਾ ਪਾਣੀ ਰਲੀ ਜਾਂਦਾ ਉਹ ਵਿੱਚ ਹੀ ਹੈ, ਗਾਂ ਜਾਈ ਜਾਂਦਾ ਉਹ ਦਰਿਆ, ਦਰਿਆ ਹੀ ਹੈ। ਬੂੰਦਾਂ ਹੁੰਦੀਆਂ ਨੇ ਰਲੀ ਜਾਂਦੀਆਂ ਨੇ, ਮੱਤਾਂ ਹੁੰਦੀਆਂ ਨੇ ਰਲੀ ਜਾਂਦੀਆਂ ਨੇ ਦਰਿਆ ਤੇ ਸਾਰੇ ਰਾਹ, ਚਾਹੇ ਮੀਂਹ ਪੈਂਦਾ ਚਲੇ ਜਾਵੇ, ਬੂੰਦਾਂ ਵਿੱਚ ਰਲੀ ਜਾਣ, ਦਰਿਆ ਤਾਂ ਦਰਿਆ ਹੀ ਰਹਿਣਾ।
ਬਾਬਾ ਜੀ, ਜਿਹੜੀ ਸਮਝ ਪੋਜ਼ਿਟਿਵ ਸਮਝ ਸਾਨੂੰ ਅੰਦਰੋਂ ਔਗਣ ਦੂਰ ਕਰਕੇ ਗੁਣ ਧਾਰਨ ਕਰਵਾਉਂਦੀ ਹੈ, ਉਹ ਨਾਦ ਹੈ?
ਨਹੀਂ, ਆ ਜਿਹੜੀ ਅਸੀਂ ਸੁਣਦੇ ਹਾਂ ਤਾਂ ਗੁਰਬਾਣੀ ਹੈ, ਇਹਦੇ ਨਾਲ ਔਗਣ ਛੱਡ ਕੇ ਗੁਣ ਲੈਂਦੇ ਹਾਂ, ਇਹ ਭਗਤੀ ਹੈ। ਗੁਰਬਾਣੀ ਸੁਣਨਾ, ਸਮਝਣਾ ਤੇ ਆਪਣੇ ਔਗਣ ਤਿਆਗਣੇ, ਗੁਣ ਧਾਰਨ ਕਰਨੇ, ਇਹ ਭਗਤੀ ਹੈ। ਬਿਨ ਗੁਣ ਕੀਤੇ ਭਗਤਨ ਹੋਏ, ਜੇ ਗੁਣ ਨੀ ਪ੍ਰਗਟ ਹੋਏ ਸਾਡੇ ਚ ਭਗਤੀ ਹੋਈ ਓ ਨੀ। ਜੇ ਅਸੀਂ ਲੋਭ ਛੱਡਿਆ ਹੀ ਨੀ ਭਗਤੀ ਹੋਈ ਹੋਈ ਨੀ, ਜੇ ਮੋਹ ਛੁੱਟਿਆ ਹੀ ਨੀ ਘਟਿਆ ਹੀ ਨੀ ਭਗਤੀ ਹੋਈ ਹੋਈ ਨੀ। ਜਿੰਨਾ ਇੱਕ ਚੀਜ਼ਾਂ ਉਗਣ ਘਟੇ ਨੇ, ਓਨੀ ਓ ਭਗਤੀ ਦਾ ਸਾਡੇ ਤੇ ਓਨਾ ਹੀ ਰੰਗ ਚੜਿਆ, ਓਨੀ ਓ ਭਗਤੀ ਪ੍ਰਵਾਨ ਹੋਊਗੀ ਦਰਗਾਹ ਚ। ਇਹ ਮਤਲਬ ਹੈ। ਉਹ ਜਿਹੜਾ ਨਾਦ ਹੈ ਉਹ ਤਾਂ ਜਦ ਹੁੰਦਾ ਜਾਂ ਸਾਡੀ ਇੱਛਾ ਖਤਮ ਹੋ ਜਾਂਦੀ ਹੈ ਬਿਲਕੁਲ। ਔਗਣ ਛੱਡਣ ਵਾਸਤੇ ਵੀ ਮਨ ਕਬੂਲ ਵਾਲੇ ਪਾਸੇ ਨੂੰ ਜਾਂਦਾ, ਕਿਉਂਕਿ ਔਗਣ ਮਨ ਹੈ ਜਿਹੜਾ, ਔਗਣ ਛੱਡਦਾ ਨੀ, ਔਗਣ ਦਾ ਹੀ ਪੰਡ ਹੈ ਮਨ। ਮਨ ਕਮਜ਼ੋਰ ਹੋਈ ਜਾਂਦਾ ਜਿੰਨਾ ਜਿਉਂ ਜਿਉਂ ਔਗਣ ਛੁੱਟਦੇ ਨੇ, ਪੁਣਾਉਂਦੇ ਨੇ, ਮਨ ਕਮਜ਼ੋਰ ਹੋਈ ਜਾਂਦਾ। ਮਨ ਦਾ ਝੂਠ ਕਮਜ਼ੋਰ ਹੋਣਾ, ਔਗਣ ਕਮਜ਼ੋਰ ਹੋਣੇ, ਮਨ ਦੀ ਸ਼ਕਤੀ ਔਗਣਾਂ ਚ ਹੈ, ਗੁਣਾਂ ਚ ਨਹੀਂ ਹੈ। ਗੁਣਾਂ ਚ ਸਚਿਆਰੇ ਦੀ ਸ਼ਕਤੀ ਹੈ, ਮਨ ਕੂੜਿਆਰਾ ਹੈ। ਦੋ ਨੇ ਨਾ ਦਾਲ, ਸਚਿਆਰਾ ਪੱਖ ਹੈ ਜਿਹੜਾ ਸਾਡੇ ਅੰਦਰਲਾ, ਉਹ ਮਜ਼ਬੂਤ ਹੁੰਦਾ ਚਲਾ ਜਾਂਦਾ, ਕੂੜਿਆਰਾ ਪੱਖ ਕਮਜ਼ੋਰ ਹੁੰਦਾ ਚਲਾ ਜਾਂਦਾ। ਕੂੜਿਆਰੇ ਪੱਖ ਚ ਸਾਡੇ ਜਿਹੜੇ ਔਗਣ ਖੜੇ ਨੇ, ਰਾਕਸ਼ ਖੜੇ ਨੇ, ਸਚਿਆਰੇ ਪੱਖ ਚ ਦੇਵਤੇ ਖੜੇ ਨੇ। ਪਰ ਇੱਥੇ ਜਿਹੜੇ ਕੂੜੇ ਆ ਰਹੇ ਨੇ, ਮੱਤਾਂ ਵਾਲੇ, ਕੂੜੀਆਂ ਮੱਤਾਂ ਵਾਲੇ ਨੇ, ਉਹ ਆਪਣੇ ਆਪ ਨੂੰ ਦੇਵਤੇ ਕਹਿਣ ਲੱਗ ਗਏ। ਉਹ ਕਹਿੰਦੇ ਅਸੀਂ ਦੇਵਤੇ ਆ, ਉਹ ਤਾਂ ਕੂੜੇ ਆ ਰਹੇ ਨੇ, ਮਾਇਆ ਦੇ ਪੁਜਾਰੀ ਨੇ, ਮੂਰਤੀ ਪੂਜਕ ਨੇ, ਧਰਮ ਨੂੰ ਧੰਦਾ ਬਣਾਇਆ, ਕਹਿੰਦੇ ਅਸੀਂ ਦੇਵਤੇ ਆ। ਜੇ ਦੇਵਤੇ ਨੇ ਤਾਂ ਹੰਕਾਰੀ ਨੇ, ਉਹ ਹੰਕਾਰ ਨਾਲ ਗ੍ਰਸੇ ਗਏ, ਹੰਕਾਰ ਔਗਣਾਂ ਤੋਂ ਭਰਪੂਰ ਹੋ ਗਏ, ਇਸੇ ਕਰਕੇ ਫਿਰ ਹਾਰ ਜਾਂਦੇ ਹੁੰਦੇ ਨੇ। ਰਾਕਸ਼ਾਂ ਮੂਹਰੇ ਹਾਰ ਜਾਂਦੇ ਨੇ, ਰਾਕਸ਼ਾਂ ਦੀਆਂ ਗੱਲਾਂ ਜਿਹੜੇ ਰੱਬ ਨੂੰ ਮੰਨਦੇ ਨੀ, ਉਹ ਵੀ ਉਹਨਾਂ ਤੇ ਹਾਵੀ ਹੋ ਜਾਂਦੇ ਨੇ। ਉਹਨਾਂ ਦੇ ਸਵਾਲਾਂ ਦੇ ਜਵਾਬ, ਤਰਕਾਂ ਦੇ ਜਵਾਬ ਨਹੀਂ ਹੁੰਦੇ ਇਹਨਾਂ ਕੋਲ, ਕਿ ਉਹਨਾਂ ਦਾ ਸਭ ਕੁਝ ਝੂਠ ਤੇ ਆਧਾਰਿਤ ਹੁੰਦਾ ਧਰਮ। ਕਰਾਮਾਤਾਂ ਦੇ ਆਧਾਰ ਤੇ ਹੁੰਦਾ ਧਰਮ। ਗਿਆਨ ਦੇ ਆਧਾਰ ਤੇ ਨਹੀਂ ਹੁੰਦਾ ਧਰਮ ਇਹਨਾਂ ਦਾ, ਗੁਣਾਂ ਦੇ ਆਧਾਰ ਨਹੀਂ ਹੁੰਦਾ ਧਰਮ ਇਹਨਾਂ ਦਾ, ਇਹਨਾਂ ਦਾ ਕਰਾਮਾਤਾਂ ਦੇ ਉੱਤੇ ਆਧਾਰਿਤ ਹੋ ਜਾਂਦੇ ਧਰਮ। ਜੇ ਧਰਮ ਕਰਾਮਾਤਾਂ ਦੇ ਉੱਤੇ ਆਧਾਰਿਤ ਹੋ ਜਾਵੇ ਧਰਮ ਹੁੰਦਾ ਹੀ ਨਹੀਂ, ਉਹ ਫਰੌਡ ਹੁੰਦਾ ਧਰਮ ਦੇ ਨਾਂ ਤੇ। ਹਾਂਜੀ,
ਜਹ ਝਿਲ ਮਿਲ ਕਾਰ ਦਿਸੰਤਾ।
ਹੁਣ ਸਾਨੂੰ ਐ ਪਤਾ ਲੱਗਦਾ ਝਿਲ ਮਿਲ ਜਾ ਹੁੰਦਾ ਵੀ ਹਾਂ ਵਾਕਈ ਠੀਕ ਹੈ, ਮਾਇਆ ਜਿਹੜੀ ਹੈਗੀ ਸੰਸਾਰ ਜਿਹੜਾ ਹੈਗਾ ਇਹ ਤੋਂ ਪਰੇ ਵੀ ਕੁਛ ਹੈਗਾ, ਤਾਰੋਂ ਕੇ ਆ ਗਏ ਜਹਾਂ ਔਰ ਵੀ ਹੈ, ਪੂਰਾ ਕਲੀਅਰ ਤਾਂ ਨਹੀਂ ਹੈ ਪਰ ਸਾਨੂੰ ਹਾਂ ਪਤਾ ਲੱਗਦਾ ਵੀ ਹਾਂ ਹੈਗਾ ਕੁਛ। ਸਾਨੂੰ ਥੋੜੀ ਬਹੁਤੀ ਗੱਲਾਂ ਦੂਏ ਮਤਾਂ ਦੇ ਵਿੱਚ ਜਿਵੇਂ ਨੇ ਉਹਦੇ ਬਾਰੇ, ਉਹ ਲੋਕ ਹੈ ਜਿਵੇਂ ਇਹ ਹੈ ਬੋਹ ਹੈ ਸੁਰਗ ਹੈ, ਇਹ ਗੱਲਾਂ ਐਡਮਿਟ ਇਹ ਵੀ ਕਰਦੇ ਨੇ ਸਭ ਲੋਕ ਨੂੰ ਤਿੰਨ ਲੋਕਾਂ ਨੂੰ, ਪਰ ਇਹ ਹੋਰ ਆਪਣਾ ਰੋਲ ਕਚੋੜਾ ਪਾ ਦਿੰਦੇ ਨੇ। ਮਾਇਆ ਤਾਰੀ ਆ ਤਿੰਨਾਂ ਬੋਲਾ ਸ਼ਬਦ ਨਾ ਸੁਣੀ, ਆ ਸ਼ਬਦ ਨਹੀਂ ਸੁਣਦਾ ਉਹ ਤੁਰਕੀ ਬਾਣੀ ਨਹੀਂ ਸੁਣਦਾ, ਬਹੁਤ ਰੋਲ ਕਚੋੜਾ ਹੋਰ ਹੀ ਬਹੁਤਾ ਰੋਲ ਕਚੋੜਾ ਪਾ ਦਿੰਦੇ ਨੇ, ਰੋਲ ਕਚੋੜਾ ਹੀ ਇੰਨਾ ਪਾ ਦਿੰਦੇ ਨੇ ਦੂ ਸੁਣਨੇ ਨਹੀਂ ਦਿੰਦੇ ਦੂਈ ਗੱਲ। ਚਿਲ ਮਿਲ ਪਾਰ ਦਸੰਤਾ, ਹੁਣ ਮੈਨੂੰ ਚਿਲ ਮਿਲ ਹੁੰਦਾ ਹਾਂ ਵੀ ਹਾਂ ਕਲੀਅਰ ਹੈ ਕੋਈ ਗੱਲ।
ਚਿਲ ਮਿਲ ਕਾਰ ਦਸੰਤਾ,
ਕਾਰ
ਕਾਰ ਕੱਕੇ ਨੂੰ ਕੰਨਾ,
ਉਹ ਜਿੱਥੇ ਚਿਲ ਮਿਲ ਹੋ ਰਹੀ ਹੈ ਜਿੱਥੋਂ ਗਿਆਨ ਆ ਰਿਹਾ, ਉਹ ਜਿਵੇਂ ਹੈ ਨੀ ਪਿੰਨੀ ਰਹਿਣੜੀ ਚਮਕਣ ਤਾਰੇ ਉਹੀ ਗੱਲ ਹੈ, ਉੱਥੋਂ ਥੋੜੀ ਥੋੜੀ ਲਾਈਟ ਕੋਈ ਕੋਈ ਆ ਰਹੀ ਹੈ ਕਿਤੇ ਕਿਤੇ ਅੰਦਰ, ਜਦ ਅੰਦਰੋਂ ਗਿਆਨ ਆਉਣ ਲੱਗਦਾ ਨਾ ਅੰਦਰੋਂ ਸੋਝੀ ਆਉਣ ਲੱਗਦੀ ਹੈ, ਇਹੀ ਚਿਲ ਮਿਲ ਕਾਰ ਹੈ। ਪਾਰ ਦੀ ਗੱਲ ਹੈ ਨਾ, ਮਾਇਆ ਤੋਂ ਪਰੇ ਦੀ ਉਹ ਗੱਲ ਹੈ, ਉਹ ਕੋਈ ਕੋਈ ਗੱਲ ਦੀ ਐਸੀ ਸਮਝ ਆਉਂਦੀ ਹੈ ਜਿਹੜੀ ਧਰਮ ਚ ਹੈ ਹੀ ਨਹੀਂ, ਜਿਹੜੀ ਬਿਲਕੁਲ ਸੱਚ ਹੈ ਸਾਡਾ ਅੰਦਰ ਮੰਨਦਾ ਜਿਹਨੂੰ ਵੀ ਹਾਂ ਇਹ ਠੀਕ ਹੈ, ਜਿਹਦੇ ਨਾਲ ਪਿਛਲੇ ਭਰਮਾਂ ਦਾ ਨਾਸ ਹੋ ਰਿਹਾ, ਉਹ ਚਿਲ ਮਿਲ ਕਾਰ ਹੈ।
ਦਿਸੰਤਾ
ਦਿਸਣ ਲੱਗ ਗਿਆ, ਜਿਵੇਂ ਚਾਰੇ ਪਾਸੇ ਕੋਈ ਕਿਸੇ ਚੀਜ਼ ਦਾ ਕਬਰ ਹੈ ਉਹਦੇ ਵਿੱਚ ਅਸੀਂ ਬਣਨਾ, ਜਿੱਥੇ ਮਾਰਿਆ ਤਰਕ ਦਾ ਤੀਰ ਗਲੀ ਹੋ ਗਈ, ਬਾਹਰੋਂ ਰੋਸ਼ਨੀ ਆਈ ਜੇ ਪਤਾ ਲੱਗਣ ਲੱਗ ਗਿਆ ਵੀ ਬਾਹਰ ਰੋਸ਼ਨੀ ਹੈ, ਅੰਦਰ ਚਾਨਣਾ ਸਾਡੇ ਅੰਦਰ ਇਹ ਭਰਮ ਹੈ, ਬਾਹਰ ਦੀ ਸੇ ਚਾਨਣਾ ਦਿਲ ਅੰਧਿਆਰੀ ਰਾਤ, ਦਿਲ ਵੀ ਤਾਂ ਸਾਡੇ ਭਰਮ ਹੈ, ਬਾਹਰ ਵਾਲੇ ਚਾਨਣ ਦੀ ਗੱਲ ਕਰੀ ਜਾਂਦੇ ਨੇ, ਜੋਤ ਹੈ ਜੋਤ ਹੈ ਜੋਤ ਜਗਾ ਲਈ ਗੁਰਦੁਆਰੇ ਜਗਾ ਲਈ ਉੱਥੇ ਮੰਦਰ ਜਗਾ ਲਈ ਜੋਤ, ਇਹ ਜੋਤ ਨਹੀਂ ਹੈ ਇਹ ਚਾਨਣਾ। ਉਹ ਚਿਲ ਮਿਲ ਕਾਰ ਜਿਹੜਾ ਹੈਗਾ ਉਹ ਅੰਦਰ ਚਾਨਣ ਕਰਦਾ, ਉਹ ਬਾਲ ਦੀ ਜੋਤ ਅੰਦਰ ਨਹੀਂ ਚਾਨਣ ਕਰਦੀ, ਜਿਹੜੀ ਜੋਤ ਅੰਦਰ ਚਾਨਣ ਕਰਦੀ ਹੈ ਸਾਨੂੰ ਸੋਝੀ ਆਉਂਦੀ ਹੈ, ਜੇ ਉਹ ਚਿਲ ਮਿਲ ਕਾਰ ਦਾ ਸਮਝ ਆਉਣ ਲੱਗ ਗਈ ਵੀ ਕਿੱਥੋਂ ਆਉਂਦੀ ਹੈ ਸਮਝ, ਇਹ ਤੁਰਕੀ ਬਾਣੀ ਕਿੱਥੋਂ ਆਉਂਦੀ ਹੈ ਉਹ ਸਮਝ ਆਉਣ ਲੱਗ ਗਈ, ਦਿਸਣ ਲੱਗ ਗਈ ਕੋਈ ਕਿਤੇ ਕਿਤੇ ਸਬੂਤ ਆਉਣ ਲੱਗ ਗਿਆ ਵੀ ਹਾਂ ਹੈ, ਇਹ ਤਾਂ ਛੋਟੇ ਜਿਹੇ ਗੱਲ ਤੇ ਮੈਨੂੰ ਇੰਨੀ ਸਮਝ ਆਈ ਹੈ, ਜੇ ਪੂਰਾ ਹੀ ਕੱਟਿਆ ਗਿਆ ਭਰਮ ਦਾ ਜਾਲ ਫਿਰ ਕਿੰਨਾ ਚਾਨਣ ਹੋਊਗਾ, ਤਾਂ ਹੀ ਕਹਿੰਦਾ ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋ ਗਿਆ ਭਰਮ ਦਾ ਨਾਸ ਹੋਏ ਤੇ। ਹਾਂਜੀ,
ਜਹ ਝਿਲ ਮਿਲ ਕਾਰ ਦਿਸੰਤਾ ਤਹ ਅਨਹਦ ਸ਼ਬਦ ਬਜੰਤਾ।
ਹਾਂ, ਜਿੱਥੇ ਝਿਲ ਮਿਲ ਕਾਰ ਸਾਨੂੰ ਲੱਗਦਾ ਨਾ ਪਤਾ ਉੱਥੇ ਹੀ ਸ਼ਬਦ ਹੈ, ਉਹੀ ਸ਼ਬਦ ਦਾ ਗਿਆਨ ਹੈ, ਉੱਥੇ ਵੱਜਦਾ ਸ਼ਬਦ, ਉੱਥੇ ਹੁਕਮ, ਉੱਥੋਂ ਹੁਕਮ ਹੋ ਰਿਹਾ ਸਾਡੇ ਇੱਥੇ ਸ੍ਰਿਸ਼ਟੀ ਵਾਸਤੇ, ਉਹਨਾਂ ਦੀ ਸ਼ਬਦ ਉੱਥੋਂ ਹੀ ਪ੍ਰਗਟ ਹੋ ਰਿਹਾ, ਹੁਕਮ ਉੱਥੋਂ ਹੀ ਹੁਕਮ ਆ ਰਿਹਾ ਸਾਡੇ ਵਾਸਤੇ, ਉਸ ਹੁਕਮ ਨਾਲ ਸਭ ਕੁਝ ਚੱਲ ਰਿਹਾ, ਸਾਡੇ ਸ਼ਬਦ ਉੱਥੇ ਹੈ, ਯਾਨੀ ਤਿੰਨ ਲੋਕ ਤੋਂ ਪਰੇ ਹੈ ਉਹਨਾਂ ਦੇ ਸ਼ਬਦ, ਤਿੰਨ ਲੋਕ ਵਿੱਚ ਮਨ ਦੀ ਸੋਚ ਹੈ ਸਾਡੀ, ਸਾਡੇ ਮਨ ਬੁੱਧੀ ਦੀ ਜਿਹੜੀ ਹੈ ਰੇਂਜ ਤਿੰਨ ਲੋਕ ਦੇ ਅੰਦਰ ਅੰਦਰ ਉਹ ਵੀ ਸੌਂ ਕੇ ਉਦੋਂ ਪਰੇ ਹੈ ਸ਼ਬਦ ਬਜੰਤਾ,
ਤਹ ਅਨਹਦ ਸ਼ਬਦ ਬਜੰਤਾ ਜੋ
ਜਗਾ ਅਨਹਦ ਸ਼ਬਦ ਹੈ ਨਾ, ਸੁਨ ਸਮਾਦ ਅਨਹਦ ਤਹ ਨਾਦ, ਜਿੱਥੇ ਜਾ ਕੇ ਮਨ ਬਿਲਕੁਲ ਚੁੱਪ ਕਰ ਜਾਂਦਾ ਨਾ, ਉਹ ਸੈਸਨ ਦਾ ਘਾਟ ਹੈ, ਕਹਿ ਕਬੀਰਾ ਮੱਟ ਗਈ ਉਹ ਖੋਜ ਮੁਨਜਨ ਬਾਟ, ਗੰਗ ਜਮਨ ਕੇ ਅੰਤਰੇ ਸਹਿ ਸੁਨ ਕੇ ਘਾਟ, ਜੇ ਤਾਂ ਗਿਆਨ ਦੀ ਕਹੂੰਗਾ ਨਾ, ਤਤ ਗਿਆਨ ਦੀ ਕਹੂੰਗਾ, ਇਧਰਲੇ ਪਾਸੇ ਸੰਸਾਰ ਦੀ ਜਮਨਾ ਚੱਲਦੀ ਹੈ, ਮਨ ਦੀ ਮਨਮਤ ਚੱਲਦੀ ਹੈ, ਮਨ ਦੀ ਮਰਜ਼ੀ ਚੱਲਦੀ ਹੈ, ਸਾਡੇ ਕਾਨੂੰਨ ਮਨ ਦੀ ਮਰਜ਼ੀ ਦੇ ਨੇ, ਉੱਥੇ ਪਰਮੇਸ਼ਰ ਦੀ ਮਰਜ਼ੀ ਹੈ, ਪਰਮੇਸ਼ਰ ਦੀ ਮਰਜ਼ੀ ਹੈ ਜਿਹੜੀ, ਪਰ ਸਾਡੀ ਮਰਜ਼ੀ ਹੈ ਜਿੱਥੇ ਦੋ ਜਾ ਕੇ ਮੇਲ ਹੈ ਜਾਂ ਦੋਹਾਂ ਦਾ, ਉਹ ਜਿਹੜੀ ਲਕੀਰ ਹੈ ਬਰੀਕ, ਉੱਥੇ ਕਹਿੰਦਾ ਮੈਂ ਬਹਿ ਗਿਆ, ਮਨ ਦੀ ਮਰਜ਼ੀ ਛੱਡਤੀ ਤਾਂ ਦੂਈ ਪਾਣੀ ਨਾਲ ਅਟੈਚਮੈਂਟ ਜੋ ਹੋਈ ਨੀ, ਉੱਥੇ ਬੈਠ ਕੇ ਸ਼ਬਦ ਲਿਖਿਆ ਹੋਇਆ ਹੈ, ਉੱਥੇ ਝਿਲ ਮਿਲ ਕਾ ਦੱਸਣ ਲੱਗਿਆ ਵੀ ਇੱਧਰ ਕੁਛ ਹੈ, ਇੱਧਰੋਂ ਜਿਹੜਾ ਖੜਕਾ ਆਉਂਦਾ ਕੁਛ ਹੈ, ਉਧਰਲੀ ਆਵਾਜ਼ ਕੋ ਸੁਣਨ ਲੱਗ ਗਈ ਦੁਨੀਆ, ਇੱਧਰ ਇੱਧਰਲੇ ਪਾਸੇ ਦੇ ਦਰਵਾਜ਼ੇ ਬੰਦ ਕਰ ਲਏ, ਮੂੰਹਦਲੀਏ ਦਰਵਾਜ਼ੇ, ਅੱਖਾਂ ਬੰਦ, ਕੰਨ ਬੰਦ, ਨੱਕ ਬੰਦ, ਮੂੰਹ ਬੰਦ, ਸਭ ਕੁਛ ਬੰਦ ਕਰ ਲਏ, ਮਾਇਆ ਵਾਲੇ ਦਰਵਾਜ਼ੇ ਬੰਦ ਹੋ ਗਏ, ਸਾਰੇ ਹੀ ਬੰਦ ਕਰ ਲਏ, ਇੱਧਰ ਪੱਥਰ ਪੱਛਮ ਦੁਆਰਾ, ਪੱਛਮ ਦੁਆਰੇ ਕੀ ਸਿਲ ਹੋਰ ਪੱਕਾ ਹੀ ਬੰਦ ਕਰਤਾ ਸਿਲ ਲਾ ਕੇ, ਇੱਧਰੋਂ ਕੁਛ ਸੁਣੇ ਹੀ ਨਾ, ਮਾਇਆ ਚ ਕੁਛ ਦੇਖੇ ਦੇਖਣਾ ਹੀ ਨੀ, ਸੁਣਨ ਵਾਸਤੇ ਵੀ ਬੰਦ ਹੋ ਗਿਆ, ਫੇਰ ਉਧਰਲੇ ਗੜਕ ਥੋੜੀ ਥੋੜੀ ਆਵਾਜ਼ ਸੁਣਨ ਲੱਗੀ, ਉਹ ਚਿਨ ਮਿਲਕਾ ਦੱਸਣ ਤਾਂ ਸਮਝ ਆਈ। ਹਾਂਜੀ
ਬਾਬਾ ਜੀ, ਤੁਸੀਂ ਬਾਣੀ ਦੀ ਪੰਕਤੀ ਕਹੀ ਹੈ, ਪੱਛਮ ਦੁਆਰੇ ਕੀ ਸੀ ਲੋੜ, ਫਿਰ ਇੱਥੇ ਜਿੱਥੋਂ ਇੱਥੇ ਸਿਲ ਤਹਿਸਿਲ ਉੱਪਰ ਖਿੜਕੀ ਔਰ, ਉਹ ਔਰ ਖਿੜਕੀ ਕਿਹੜੀ ਹੋਈ ਫਿਰ, ਜਦੋਂ ਆਪਾਂ ਐਨ ਕੰਡੇ ਤੇ ਬਹਿ ਗਏ ਆ ਕੇ,
ਔਰ ਖਿੜਕੀ ਸੋਚਦੀ ਮਾਨ ਵਾਲੀ।
ਅੱਛਾ, ਇੱਥੋਂ ਵਾਪਸ ਜਾ ਸਕਦਾ ਜੀ?
ਵਾਪਸ ਤਾਂ ਉਹਦੀ ਮਰਜ਼ੀ ਆ ਜਾਣ ਦੇ, ਪਰ ਇੱਥੇ ਵੀ ਬੈਠ ਸਕਦਾ ਜਿੰਨਾ ਚਿਰ ਮਰਜ਼ੀ ਬੈਠਾ ਰਹੇ। ਜੇ ਇੱਧਰ ਮਾਇਆ ਧਿਆਨ ਹੈ, ਇੱਥੇ ਆ ਕੇ ਧਿਆਨ ਮਾਇਆ ਚ ਹੈ, ਤਾਂ ਮੂਦਲੀਏ ਦਰਵਾਜ਼ੇ ਨੀ ਹੈ,
ਖਿੜਕੀ ਖੁੱਲੀ ਹੈ।
ਹਾਂ,
ਗਿਆਨ ਜਿਵੇਂ ਕਿ ਗੁਰਬਾਣੀ ਦਾ ਜੋ ਤੁਸੀਂ ਗਿਆਨ ਦੇ ਰਹੇ ਹੋ, ਜਾਂ ਗੁਰਮਤ ਦਾ ਗਿਆਨ ਮਿਲ ਗਿਆ, ਲੋਕਾਂ ਨੂੰ ਦੱਸਣ ਲੱਗ ਗਿਆ, ਚਲਾ ਗਿਆ, ਤੁਰ ਪਿਆ, ਫਿਰ ਉਹ ਖਿੜਕੀ ਫਿਰ ਖੁੱਲੀ ਰੱਖ ਲਈ, ਬਸ ਫਿਰ ਵਾਪਸ ਆ ਜਾਊਗਾ?
ਨਹੀਂ
ਜੀ,
ਖਿੜਕੀ ਖੁੱਲੀ ਨੀ ਰੱਖੀ, ਉਹ ਜਿਹੜਾ ਧਰਮ ਦਾ ਪਰਦਾ ਜਦ ਖੁੱਲ ਜਾਂਦਾ, ਹਰ ਪਰਦਾ ਓਦਾਂ ਹੀ ਨਿਕਲ ਜਾਂਦਾ, ਉਹਦੇ ਤਾਂ ਦਰਵਾਜ਼ੇ ਤਾਂ ਖੁੱਲੇ ਨੇ, ਉਹਨੂੰ ਦਿਖਦਾ ਹੀ ਨੀ ਅੱਖਾਂ ਦੇ ਬਿਨਾਂ, ਇੱਥੇ ਅੱਖਾਂ ਦੇ ਬਿਨਾਂ ਦੇਖਣ ਲੱਗ ਗਿਆ ਸਭ ਕੁਛ, ਅੱਖਾਂ ਦੇ ਬਿਨਾਂ ਤਾਂ ਸਾਨੂੰ ਸੂਖਮ ਤੋਂ ਸੂਖਮ ਚੀਜ਼ ਦਿੰਦੀ ਹੈ ਮਾਇਆ, ਤਾਂ ਦੇਖਣੀ ਹੈ ਮਾਇਆ ਨੀ ਦੇਖਣ ਤੋਂ ਬੰਦ ਹੁੰਦੀ, ਪਹਿਲਾਂ ਸਾਰਾ ਉਹਨੂੰ ਦੇਖ, ਉਹਨੂੰ ਸੁਣ ਤੇ ਲਾਉਣਾ, ਦੇਖਣਾ ਤਾਂ ਹੈ ਹੀ ਨੀ ਅੱਖਾਂ ਨਾਲ, ਤਾਂ ਉਹ ਤਾਂ ਸਮਝੇ ਆਉਣੀ ਹੈ, ਬੰਦ ਤਾਂ ਕੰਨ ਕਰਨੇ ਨੇ,
ਕੰਨੀ
ਦੂਜੀ ਬਾਤ ਨੀ ਧਾਰੀ ਕੰਨ, ਅੱਖਾਂ ਦੀ ਤਾਂ ਗੱਲੇ ਨੀ ਕਹੀ ਹੋਈ ਉੱਥੇ,
ਜੀ ਜੀ,
ਬੰਦ ਤਾਂ ਕੰਨ ਕਰਨੇ ਨੇ, ਕੰਨਾਂ ਨਾਲ ਸੁਣਨਾ, ਉਹ ਬਿਨਾਂ ਕੰਨਾਂ ਤੇ ਜਿਹੜੀ ਸ਼ਕਤੀ ਕੰਨਾਂ ਨਾਲ ਸੁਣਨ ਦੀ ਆਦਤ ਆਦੀ ਹੈ, ਉਹ ਕੰਨਾਂ ਤੋਂ ਟੁੱਟਦੀ, ਜਦ ਹਰ ਵਕਤ ਵਾਸਤੇ ਹਟਾ ਤੀ ਸੁਣ, ਕੰਨਾਂ ਨਾਲ ਸੁਣਨ ਵਾਲੀਆਂ ਗੱਲਾਂ, ਉਹ ਮੋਦਲੀਏ ਦਰਵਾਜ਼ੇ ਹੀ ਹੈ, ਫਿਰ ਗੁਰਬਾਣੀ ਦੀ ਸਮਝ ਆਉਂਦੀ ਹੈ, ਬਾਜੀ ਲਿਆ ਨਾ ਦਰਵਾਜ਼ੇ, ਫਿਰ ਬਾਜ਼ਾਰ ਤੋਂ ਬੁੱਝ ਹੁੰਦੀ ਹੈ, ਬਾਜ਼ਾਰ ਤੋਂ ਬੁੱਝੀ ਜਾਂਦੀ ਹੈ, ਉਹ ਤਾਂ ਆਦਤ ਉੱਥੇ ਹੀ ਹੈ, ਬਾਹਰ ਦੀ ਗੱਲ ਤਾਂ ਸੁਣਦਾ ਨੀ, ਆਪਣੀ ਦੱਸਦਾ ਹੀ ਹੈ, ਸੁਣਦਾ ਨੀ ਕਿਸੇ ਦੀ, ਉਹ ਸੁਣਦਾ ਤਾਂ ਅਣਸੁਣੇ ਕਰੀ ਜਾਂਦਾ, ਨਾਲੇ ਉਹਦੇ ਮਤਲਬ ਦੀ ਗੱਲ ਸੁਣਾਊ ਕੌਣ ਉਹਨੂੰ, ਗੁਰਬਾਣੀ ਉਹ ਕਹਿ ਸਕਦੀ, ਉਹਦੇ ਮਤਲਬ ਦੀ ਗੱਲ ਉਹ ਤੱਕ ਤਾਂ ਹੈ ਹੀ ਨੀ, ਗੁਰਬਾਣੀ ਤਾਂ ਹੈ ਉਹਦੇ ਮਤਲਬ ਦੀ ਗੱਲ, ਜੇ ਸ਼ੁੱਧ ਪੜ੍ਹੇ ਉਹ ਵੀ ਕੋਈ, ਤਾਂ ਜੇ ਗਲਤ ਪੜ੍ਹੇ ਸ਼ੁੱਧ ਉਹ ਕਰ ਦਿੰਦਾ, ਉਹਦੇ ਵਾਤਾਵਰਨ ਤੋਂ ਸੁਣ ਉਹ ਹੈ ਹੀ ਨੀ, ਕੀ ਸੁਣਨਾ ਸੰਸਾਰ ਚ, ਸਭ ਨੂੰ ਪਤਾ ਜੇ ਸੁਣਦਾ ਵੀ ਉਹ ਪਤਾ ਵੀ ਝੂਠ ਹੈ, ਜਿਹੜੇ ਸੁਣੇ ਦਾ ਤੁਹਾਡੇ ਦਾ ਪ੍ਰਭਾਵ ਨੀ ਹੁੰਦਾ, ਉਹ ਸੁਣਿਆ ਨਾ ਸੁਣਿਆ ਬਰਾਬਰ ਹੁੰਦਾ, ਜਦ ਸੁਣੇ ਤਾਂ ਪ੍ਰਭਾਵ ਪਵੇ ਫਿਰ ਉਹ ਸੁਣਨਾ ਖਤਰਨਾਕ ਹੈ, ਸੰਸਾਰ ਦਾ ਕੋਈ ਪ੍ਰਭਾਵ ਨੀ ਪੈਂਦਾ, ਸੰਸਾਰ ਨੂੰ ਪ੍ਰਭਾਵ ਉਹ ਆਪਣਾ ਦੇ ਰਿਹਾ, ਜੇ ਕਿਸੇ ਦੀ ਗੱਲ ਸੁਣਦਾ ਇਸ ਕਰਕੇ ਸੁਣਦਾ, ਡਾਕਟਰ ਜੇ ਮਰੀਜ਼ ਦੀ ਗੱਲ ਸੁਣਦਾ ਤਾਂ ਸੁਣਦਾ, ਉਹ ਦੇਖ ਲਵੇ ਨੂੰ ਬਿਮਾਰੀ ਹੈ ਕੀ, ਮਰੀਜ਼ ਤੋਂ ਸਿੱਖਿਆ ਲੈਣ ਵਾਸਤੇ ਡਾਕਟਰ ਸੁਣਦਾ ਮਰੀਜ਼ ਦੀ ਗੱਲ, ਉਹ ਡਾਕਟਰ ਨੂੰ ਕੋਈ ਸ਼ਰਮ ਲਾ ਦੂ ਕਮਰੇ ਚ ਨਹੀਂ ਸਮਝਣ ਵਾਸਤੇ ਵੀ ਮੈਨੂੰ ਦਵਾਈ ਕੀ ਦਵਾਂ ਕਿਵੇਂ ਇਹਦਾ ਇਲਾਜ ਕਰਾਂ ਕਿਉਂ ਇਹ ਬਿਮਾਰ ਹੋਇਆ ਤਾਂ ਉਹਦੇ ਨਾਲ ਗੱਲ ਕਰ ਰਿਹਾ ਇਸ ਕਰਕੇ ਕੋਈ ਆਦਮੀ ਗੱਲ ਕਰਦਾ ਕਈ ਸੁਣਨਾ ਵੀ ਇੱਥੇ ਬਿਮਾਰੀ ਕੀ ਹੈ ਇਹਨੂੰ ਬਹੁਤ ਜ਼ਿਆਦਾ ਰੋਜ਼ ਜ਼ਿਆਦਾ ਕਿੱਥੇ ਹੈ ਕੀ ਗੱਲ ਹੈ ਕਿਉਂ ਤਕਲੀਫ ਕੀ ਹੈ ਇਹਨੂੰ ਹਾਂਜੀ
ਜੋਤੀ ਜੋਤ ਸਮਾਨੀ
ਜੋਤੀ ਜੋਤ ਸਮਾਨੀ ਜਿਹੜੀ ਸਾਡੀ ਜੋਤੀ ਸੀ ਜਿਹੜੀ ਅੱਖਾਂ ਚ ਕੰਮ ਕਰਦੀ ਸੀ ਜੋਤੀ ਬੁੱਧੀ ਸੀ ਜਿਹੜੀ ਐ ਕਹਿ ਲੋ ਬੁੱਧੀ ਵਿਵੇਕ ਬੁੱਧੀ ਬਣ ਗਈ ਜਿਹੜੀ ਪਰਮੇਸ਼ਰ ਨੇ ਬੁੱਧ ਬਖਸ਼ੀ ਉਹਦੇ ਚ ਸਾਡੇ ਵਾਲੀ ਬੁੱਧੀ ਸਮਾ ਗਈ ਜਿਹੜੀ ਸਾਡੀ ਇੱਛਾ ਸੀ ਪਰਮੇਸ਼ਰ ਦੀ ਇੱਛਾ ਸਮਾ ਗਈ ਜਿਹੜਾ ਸਾਡਾ ਗਿਆਨ ਸੀ ਵਿਵੇਕ ਦੇ ਵਿੱਚ ਸਮਾ ਗਿਆ ਵਿਵੇਕ ਬੁੱਧ ਸਤਿਗੁਰ ਤੇ ਪਾਈ ਸਤਿਗੁਰ ਤੇ ਜਿਹੜੀ ਵਿਵੇਕ ਬੁੱਧ ਪਾਈ ਆਪਣੇ ਵਾਲੀ ਬੁੱਧ ਉਹ ਚ ਪੜਤੀ ਸਾਬਣ ਦੇ ਵਿੱਚ ਮੈਲਾ ਕੱਪੜਾ ਪਾਤਾ ਉਹਨੇ ਮੈਲਾ ਫੇਰ ਤਰਤੀ ਸਾਰੀ ਉਹਦੀ ਵਿਵੇਕ ਬੁੱਧੀ ਸਾਡੀ ਬੁੱਧੀ ਨਿਰਮਲ ਆਪੇ ਕਰ ਦਿੰਦੀ ਹੈ ਉਹ ਬ੍ਰਹਮ ਅਗਨ ਹੁੰਦੀ ਹੈ ਵਿਵੇਕ ਬੁੱਧੀ ਚ ਬ੍ਰਹਮ ਅਗਨ ਸਹਿਜੇ ਪਰ ਜਾਲੀ ਇੱਕੋ ਚੋੜ ਸਜਾ ਇੱਕੋ ਚੋੜ ਦੇ ਵਿੱਚ ਸਾਰੀ ਮੈਲ ਨਿਕਲੀ ਸਜਾਇਆ ਸਭੇ ਬੁੱਧੀ ਜਾਲੀਆਂ ਨੇ ਕਰਾਇਆ ਤਤ ਗਿਆਨ ਜਦ ਵਿਵੇਕ ਬੁੱਧੀ ਦੇ ਵਿੱਚ ਬੁੱਧੀ ਆਪਣੀ ਆਈ ਫਿੱਟ ਫਿੱਟੇ ਜ਼ਿਆਦਾ ਹੁੰਦੀ ਹੈ ਬਸ ਜਿੰਨੀ ਜਿੰਨੀ ਸ਼ੁੱਧ ਹੋਈ ਜਾਂਦੀ ਹੈ ਫਿੱਟ ਆਈ ਜਾਂਦੀ ਹੈ ਉਹ ਜੁੜੀ ਜਾਂਦੀ ਹੈ ਬਸ ਫਿਰ ਉਹਦੇ ਵਿੱਚ ਸਮਾ ਜਾਂਦੀ ਹੈ ਉਹਦੇ ਚ ਜਿੰਨੇ ਔਕੜ ਨੇ ਸਾਡੇ ਚਲੇ ਜਾਂਦੇ ਨੇ ਵਿਵੇਕ ਬੁੱਧੀ ਸਾੜਦੀ ਚਲੀ ਜਾਂਦੀ ਹੈ ਸਾਡੇ ਔਕੜਾਂ ਨੂੰ ਔਕੜਾਂ ਨੂੰ ਸਾੜਦੇ ਚਲੇ ਜਾਂਦੇ ਨੇ ਉਹਦੇ ਕਿਉਂਕਿ ਬੜੀ ਹੋਈ ਹੋਈ ਹੈ ਤਾਂ ਸਾਈਜ਼ ਵਧਿਆ ਹੈ ਇਹ ਭਰਮ ਹੈ ਮੈਨੂੰ ਬਹੁਤ ਅਕਲ ਹੈ ਜਦ ਆਪਣੀ ਅਕਲ ਨੂੰ ਬਹੁਤ ਛੋਟੇ ਤੋਂ ਛੋਟਾ ਕਰ ਲੈਂਦੀ ਹੈ ਸਮਝਦੀ ਹੈ ਵੀ ਮੈਨੂੰ ਪਤਾ ਹੀ ਕੁਛ ਨਹੀਂ ਤਾਂ ਸਮਾਉਂਦੀ ਹੈ ਜਾ ਕੇ ਵਿੱਚ ਅੰਦਰ ਜਾ ਕੇ ਤਾਂ ਫਿਰ ਉਹਦੇ ਵਰਗੀ ਹੋ ਜਾਂਦੀ ਹੈ ਵਿੱਚੇ ਰਲ ਜਾਂਦੀ ਉਹਦੇ ਰੂਪ ਤਾਂ ਉਹਦਾ ਹੀ ਹੋ ਜਾਂਦਾ ਫਿਰ ਉਹਦਾ ਰੂਪ ਬਣਨ ਵਾਸਤੇ ਇਹਨੂੰ ਛੋਟਾ ਹੋਣਾ ਪੈਂਦਾ ਜਿਵੇਂ ਜਦੋਂ ਮੋਮਬੱਤੀ ਬੜੀ ਹੁੰਦੀ ਹੈ ਤਾਂ ਉਹਨੂੰ ਰੋਸ਼ਨੀ ਦਾ ਰੂਪ ਧਾਰਨ ਕਰਨਾ ਪੈਂਦਾ ਇੱਕ ਮੋਮਬੱਤੀ ਜਾਂ ਜਲਦੀ ਆ ਕਮਰਾ ਭਰ ਦਿੰਦੀ ਹੈ ਜੋਤ ਲਾਈਟ ਨਾਲ ਫਿਰ ਲਾਈਟ ਰੂਪ ਬਣ ਜਾਂਦੀ ਹੈ ਮਾਇਆ ਰੂਪ ਨਹੀਂ ਰਹਿੰਦੀ ਆਪਣੇ ਆਪ ਨੂੰ ਖਤਮ ਕਰ ਦਿੰਦੀ ਹੈ ਜਾਣ ਦਿੰਦੀ ਹੈ ਗੁਰ ਗਿਆਨ ਘੱਟ ਬਲਿਆ ਚਲੋ ਖੈਰ ਇਹ ਗਾਂਹ ਦੀਆਂ ਗੱਲਾਂ ਨੇ ਥੋੜਾ ਬਰੀਕੀ ਹੈ ਜ਼ਿਆਦਾ ਹਾਂਜੀ
ਮੈਂ ਗੁਰਪ੍ਰਸਾਦੀ ਜਾਣੀ
ਮੈਂ ਗੁਰਪ੍ਰਸਾਦੀ ਜਾਣੀ ਆ ਜਿਹੜਾ ਗੁਰਪ੍ਰਸਾਦ ਪਹਿਲਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ ਇਹ ਮੈਂ ਸਮਝੇ ਇੱਥੋਂ ਮੈਨੂੰ ਪਤਾ ਲੱਗਿਆ ਤੇ ਗੁਰਪ੍ਰਸਾਦ ਹੈ ਉੱਥੇ ਦੇਖੋ ਹੁਣ ਗੁਰਪ੍ਰਸਾਦੀ ਜਾਣੀ ਕਿਹਾ ਹੁਣ ਗੁਰਪ੍ਰਸਾਦ ਮੂਲਬਲ ਤਰੀਕ ਕਿਵੇਂ ਹੋ ਗਿਆ ਬਈ ਗੁਰਪ੍ਰਸਾਦ ਕੱਲਾ ਆਇਆ ਹੁਣ ਇੱਥੇ ਆਇਆ ਨਾ ਆਇਆ ਜਿਹੜੇ ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਵਿੱਚ ਹੈ ਬਿਲਕੁਲ ਉਹਨਾਂ ਨੂੰ ਗਿਆਨ ਨਹੀਂ ਹੈ ਜਾਂ ਉਹਨਾਂ ਨੂੰ ਗਿਆਨ ਹੈ ਨਾ ਹੋਵੇ ਗੁਰਪ੍ਰਸਾਦ ਜੀ ਦਾ ਜਾਣੀ ਹੈ ਜਾਣਿਆ ਕੀ ਹੈ ਜਾਣੇ ਨੇ ਉਹ ਅੱਠ ਗੁਣ ਕਹਿੰਦੇ ਉਹਨਾਂ ਨੂੰ ਉਹਨਾਂ ਦੀ ਵਿਆਖਿਆ ਅੱਠੇ ਗੁਣਾਂ ਨੂੰ ਦਿੱਤੀ ਜਾਂ ਸਮਝ ਆ ਗਈ ਸਵਾਇ ਭੰਗ ਦੀ ਵੀ ਸਮਝ ਆ ਗਈ ਵੀ ਆਪਣੇ ਪੈਰ ਆਪੇ ਕੋਹਣਾ ਬਣਾ ਲਈਦਾ ਉਹ ਤੋਂ ਬਚਣਾ ਗਫਲਤ ਨਹੀਂ ਕਰਨੀ ਗਾਫਲ ਨਹੀਂ ਬਣਨਾ ਉੱਥੇ ਤੱਕੇ ਹੈ ਗੁਣੋ ਗੁਣ ਜਦ ਉਹਦੀ ਸਮਝ ਆ ਗਈ ਜਦ ਉਹ ਚੋਂ ਸਮਝ ਆਉਣੀ ਹੈ ਗੁਰਪ੍ਰਸਾਦ ਹੈ ਸੋਝੀ ਹੈ ਜਿਹੜੀ ਉਹਨਾਂ ਦੀ ਅੱਖਾਂ ਉਹਨਾਂ ਦੀ ਵਿਆਖਿਆ ਜੀ ਉਹੀ ਗੁਰਪ੍ਰਸਾਦ ਹੈ ਸਾਰਾ ਉਹਦੇ ਨਾਲ ਜਾਣਿਆ ਹਾਂਜੀ
ਬਾਬਾ ਜੀ ਉਸ ਟਾਈਮ ਗੁਰੂ ਨਾਨਕ ਦੇਵ ਜੀ ਹੈ ਨੀ ਤੇ ਗੁਰਬਾਣੀ ਹੈ ਨੀ ਇਹ ਫਿਰ ਇਹ ਜਿਹੜਾ ਗਿਆਨ ਲਿਆ ਭਗਤ ਨਾਮਦੇਵ ਜੀ ਨੇ
ਕਬੀਰ ਤੋਂ
ਕਬੀਰ ਜੀ ਤੋਂ ਤੇ ਕਬੀਰ ਜੀ ਨੇ
ਕਬੀਰ ਤੋਂ ਲੈ ਹੁੰਦਾ ਸੁਣਾ ਕਬੀਰ ਜੀ ਨੇ ਸੰਸਾਰ ਤੋਂ ਕਬੀਰ ਤੋਂ ਲਿਆ ਗੁਰਪ੍ਰਸਾਦ ਜੀ ਗੁਰਪ੍ਰਸਾਦ ਕਬੀਰ ਨੇ ਵਰਤਿਆ ਸ਼ਬਦ ਹੈ ਗੁਰਪ੍ਰਸਾਦ ਸ਼ਬਦ ਕਬੀਰ ਨੇ ਵਰਤਿਆ ਕਿ ਨਹੀਂ ਵਰਤਿਆ
ਵਰਤਿਆ ਜੀ
ਓਂਕਾਰ ਵਰਤਿਆ ਨਹੀਂ ਵਰਤਿਆ ਓਂਕਾਰ ਆਦਿ ਮੈਂ ਜਾਣਦਾ
ਵਰਤਿਆ ਜੀ
ਓਂਕਾਰਾਂ ਨੇ ਜਾਣਿਆ, ਇਹਨੇ ਹੁਕਮ ਤੋਂ ਜਾਣ ਲਿਆ। ਫਿਰ ਉਹ ਤਾਂ ਜਿਉਂਦਾ ਹੈ ਜੇ ਉਹਨਾਂ ਨੂੰ ਮਿਲਿਆ ਨਾਮ ਦੇ ਦੋ, ਤਾਂ ਮਿਲਿਆ ਨੀ ਕਿਸੇ ਭਗਤ ਨੂੰ ਜਿਉਂਦੇ ਨੇ
ਜੀ।
ਉਹ ਨਾਨਕ ਨੇ ਆਪ ਖੋਜੀ, ਤਾਂ ਲਿਖਿਆ ਖੋਜੀ ਉਪਜਣ ਵਾਧੀ ਪਿੰਛ। ਖੋਜੀਆਂ ਦੇ ਅੰਦਰੋਂ ਪੈਦਾ ਹੁੰਦਾ ਗਿਆਨ, ਖੋਜੀ ਇੱਕ ਹੋ ਕੇ ਉੱਗਦੇ ਨੇ। ਜਿਹੜੇ ਵਾਧੀ ਨੇ ਜਿਹੜੇ ਵਾਦ ਵਿਵਾਦ ਕਰਦੇ ਤੇ ਉਦੋਂ ਚਰਚਾ ਕਰਦੇ ਤੇ, ਇੱਕ ਦੂਜੇ ਦਾ ਵਿਰੋਧ ਕਰਦੇ ਤੇ, ਵੀਹ ਇੱਕੀ ਪੱਚੀ ਪੱਚੀ ਅਰਥ ਕਰਦੇ ਤੇ, ਉਹ ਨਾ ਸਮਝੀ ਉਹਨਾਂ ਦੀ ਬੁੱਧੀ ਜਿਹੜੀ ਸੀਗੀ ਉਹ ਵਾਧੀ ਸੀ। ਵਾਧੀ ਬਿਨਛਾ ਵਾਦੀਆਂ ਦਾ ਗਿਆਨ ਜਿਹੜਾ ਪਹਿਲਾਂ ਹੁੰਦਾ ਵੀ ਨਾ ਸੋਚਣ ਨਾ ਹੁੰਦਾ, ਕਿ ਉਹ ਵਿਚਾਰ ਨਹੀਂ ਕਰਦੇ, ਉਹ ਵਾਦ ਵਿਵਾਦ ਕਰਦੇ ਨੇ। ਬਾਣੀ ਵਿਚਾਰ ਕਰਨ ਦਾ ਵਿਸ਼ਾ ਹੈ, ਵਿਚਾਰ ਨਾਲ ਦੋਨਾਂ ਦਾ ਗਿਆਨ ਵੱਧਦਾ, ਵਾਦ ਵਿਵਾਦ ਨਾਲ ਦੋਨਾਂ ਦਾ ਨਸ਼ ਹੁੰਦਾ। ਕਿ ਦੂਆ ਦੂਆ ਦੀ ਠੀਕ ਗੱਲ ਨਹੀਂ ਮੰਨਦਾ, ਕਿ ਮੇਰੀ ਹੱਦ ਕਹੋ। ਵਾਦ ਵਿਵਾਦ ਚ ਹੰਕਾਰ ਹੁੰਦਾ ਪ੍ਰਧਾਨ, ਗਿਆਨ ਪ੍ਰਧਾਨ ਨਹੀਂ ਹੁੰਦਾ, ਨਾ ਉਹਦੀ ਭੁੱਖ ਪ੍ਰਧਾਨ ਨਹੀਂ ਹੁੰਦੀ ਉੱਥੇ, ਉੱਥੇ ਮੈਂ ਪ੍ਰਧਾਨ ਹੁੰਦੀ ਹੈ। ਵਾਦ ਵਿਵਾਦ ਵਿਦਿਆ ਪ੍ਰਧਾਨ ਹੁੰਦੀ ਹੈ, ਸੰਸਾਰੀ ਵਿਦਿਆ ਸੰਸਾਰੀ ਇੱਜ਼ਤ ਪ੍ਰਧਾਨ ਹੁੰਦੀ ਹੈ ਉੱਥੇ। ਦਰਗਾਹ ਦਾ ਉੱਥੇ ਮਤਲਬ ਨਹੀਂ ਹੁੰਦਾ ਕੋਈ, ਦਰਗਾਹ ਸਾਨੂੰ ਕੀ ਮਿਲੂ ਕੀ ਹੈ ਠੀਕ ਹੈ। ਹਾਂਜੀ,
ਅੱਜ ਸਾਡੇ ਕੋਲ ਗੁਰਬਾਣੀ ਹੈ ਤੇ ਗੁਰੂ ਨਾਨਕ ਦੇਵ ਜੀ ਤੋਂ ਅਸੀਂ ਸਿੱਖੀ ਮੰਨਦੇ ਹਾਂ ਆਮ 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 ਲੋਕ ਜਾਂ ਆਮ ਭਾਸ਼ਾ ਚ, ਤੇ ਉਸ ਟਾਈਮ ਭਗਤ ਨਾਮ ਜੀ ਦੇ ਕੋਲ ਜਿਹੜਾ ਗਿਆਨ ਸੀਗਾ ਉਹ ਕਿਹੜੇ ਧਰਮ ਦਾ ਮਤਲਬ ਗਿਆਨ ਆਇਆ?
ਧਰਮ ਉਹੀ ਬੇਧਰਮ ਦਾ, ਸੱਚ ਧਰਮ ਦਾ।
ਉਸ ਟਾਈਮ ਸਿੱਖੀ ਹੈ ਨੀ ਗੁਰੂ ਨਾਨਕ ਦੇਵ ਜੀ ਦੀ?
ਸਿੱਖੀ ਤਾਂ ਹੈਗੀ ਆ, ਸਿੱਖਿਆ ਉਹਨਾਂ ਨੇ ਕਬੀਰ ਦੀ ਬਾਣੀ ਕਿਉਂ ਪਾਈ ਆ ਗੁਰੂ ਗ੍ਰੰਥ ਸਾਹਿਬ ਚ, ਇੱਥੋਂ ਹੀ ਸਿੱਖਿਆ ਸ਼ੁਰੂ ਹੁੰਦੀ ਹੈ ਸਿੱਖੀ। ਵੈਸੇ ਤਾਂ ਕਬੀਰ ਨੇ ਵੀ ਗਾਹਾਂ ਲਿਖਤਾਂ ਚ ਪੜ੍ਹੀ ਹੋਈ ਹੈ, ਕਬੀਰ ਦੇ ਕਿਹੜਾ ਘਰ ਪੈਦਾ ਹੋਈ ਹੈ, ਉਹ ਮੰਗ ਕਰ ਗਿਆ ਉਹਨੇ ਸਮਝੀ ਹੈ ਭਾਸ਼ਾ, ਉਹ ਭਾਸ਼ਾ ਹੋਰ ਸੀ, ਹੋਰ ਵਾਲੀ ਭਾਸ਼ਾ ਸਾਨੂੰ ਜਿਹੜੀ ਦਿੱਤੀ ਹੈ ਕਬੀਰ ਨੇ ਦਿੱਤੀ ਹੈ।
ਸਾਡੀ ਜਿਹੜੀ ਸਿੱਖੀ ਹੈ ਜੋ ਸਾਨੂੰ ਗਿਆਨ ਮਿਲਿਆ ਇਹ ਚਿਰਾਣੀ ਹੋ ਗਈ ਮਤਲਬ ਬਹੁਤ,
ਇਹ ਤਾਂ ਆਦ ਤੋਂ ਲੈ ਕੇ ਹੈ, ਸਿੱਖੀ ਇਹਦੇ ਨਾਲ ਪੈਦਾ ਹੋਈ ਹੈ ਹੁਕਮ ਨਾਲ। ਇਹ ਤਾਂ ਆਦ ਗ੍ਰੰਥ ਦਾ ਆਦ ਨਹੀਂ ਹੈ, ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ ਨਾ, ਉੱਥੇ ਪੋਥੀ ਲਿਆ ਪਰਮੇਸ਼ਰ ਦਾ ਸਾਨ ਲਿਆ, ਪਰਮੇਸ਼ਰ ਆਦ ਹੈ ਸਭ ਦਾ, ਪਰਮੇਸ਼ਰ ਦੀ ਜਗ੍ਹਾ ਆਇਆ, ਪਰਮੇਸ਼ਰ ਨੇ ਸਭ ਕੁਝ ਪੈਦਾ ਨਹੀਂ ਕੀਤਾ, ਪਰਮੇਸ਼ਰ ਦੇ ਹੁਕਮ ਨਾਲ ਨਹੀਂ ਚੱਲਦਾ, ਉਹ ਹੁਕਮ ਹੈ ਪਰਮੇਸ਼ਰ ਦਾ ਪੋਥੀ ਦੇ ਵਿੱਚ ਦਰਜ ਹੈ। ਹੋਰ ਕੀ ਹੈ, ਉਹ ਹੁਕਮਾਂ ਨਾਲ ਆਗੋਂ ਫਰਕ ਨਹੀਂ ਹੁੰਦਾ ਕੋਈ, ਇੱਕੋ ਹੁੰਦੇ ਨੇ ਦੋਏ, ਹੁਕਮ ਦੀ ਅਵਹੇਲਣਾ ਹਾਕਮ ਦੀ ਅਵਹੇਲਣਾ ਹੁੰਦੀ ਹੈ। ਜੇ ਕਿਸੇ ਅਦਾਲਤ ਦਾ ਹੁਕਮ ਹੈ ਕੋਈ, ਜੇ ਕੋਈ ਨਹੀਂ ਮੰਨਦਾ ਅਦਾਲਤ ਉਹ ਨਹੀਂ ਮੰਨਦਾ, ਫਿਰ ਉਹ ਜੋ ਗੁਰਬਾਣੀ ਨੇ ਕਹੀ ਆ ਗੱਲ ਜੇ ਉਹ ਨਹੀਂ ਮੰਨਦੇ ਉਹ ਮੱਥਾ ਟੇਕਣ ਨਾਲ ਕੋਈ ਨਹੀਂ ਬਣਨਾ। ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ, ਪਰਮੇਸ਼ਰ ਨੂੰ ਨਹੀਂ ਮੰਨਦੇ, ਗੁਰਨਾਨਕ ਨੂੰ ਨਹੀਂ ਮੰਨਦੇ, ਕਿਸੇ ਭਗਤ ਨੂੰ ਨਹੀਂ ਮੰਨਦੇ, ਬਣ ਵੀ ਕੀ ਗਿਆ ਮੱਥਾ ਟੇਕਣ ਨਾਲ ਉਹਨਾਂ ਦਾ ਮੁੱਠੀ ਕੀ ਬਣ ਗਿਆ। ਗੁਰਦੁਆਰੇ ਆ ਲੜਾਈਆਂ ਗੁਰਦੁਆਰਿਆਂ ਚ ਰਹਿਣ ਵਾਲਿਆਂ ਦੇ ਆਦਮੀਆਂ ਦੇ ਕਰੈਕਟਰ ਵਿਗੜੇ ਹੋਏ ਨੇ, ਬਾਹਰ ਆ ਜੋ ਬੰਦੇ ਬਹੁਤ ਚੰਗੇ ਕਰੈਕਟਰ ਵਾਲੇ ਨੇ, ਬਾਹਰ ਬੰਦੇ ਨੇਕ ਬੰਦੇ ਬਾਹਰ ਨੇ, ਗੁਰਦੁਆਰਿਆਂ ਦਾ ਨੇਕ ਬੰਦਾ ਹੈ ਨੀ, ਉੱਥੇ ਰਹਿ ਨੀ ਸਕਦਾ ਨੇਕ ਨਾਲ ਰਹਿਣ ਦੇਣੇ, ਉੱਥੇ ਕਰਪਸ਼ਨ ਹੈ, ਉੱਥੇ ਸਭ ਕੁਛ ਹੈ, ਉੱਥੇ ਸਿਫਾਰਿਸ਼ ਹੈ, ਸਭ ਕੁਛ ਹੈ ਉੱਥੇ, ਉਹ ਧੰਦਾ ਹੈ। ਧਰਮ ਦਾ ਉੱਥੇ ਮਤਲਬ ਕੋਈ ਨੀ, ਧਰਮ ਦਾ ਤਾਂ ਵਿਰੋਧ ਹੈ ਉੱਥੇ, ਮੰਦਰਾਂ ਚ ਮਸਜਿਦਾਂ ਚ ਜਿਹੜੀਆਂ ਸੰਸਥਾਵਾਂ ਬਣਦੀਆਂ ਤਾਂ ਵਿਰੋਧ ਵਾਲੇ ਬੰਦੇ ਹੁੰਦੇ, ਉਹ ਬਣਾਉਂਦੇ ਨੇ ਫਿਰ ਇੱਕ ਐਸੀ ਚੇਨ ਕਿ ਧਰਮ ਅਸਲੀ ਆਪਾਂ ਨੇ ਬਾਹਰ ਆਉਣੇ ਨੀ ਦਿਨ
ਜੀ।
ਹਾਂ, ਲੋਕਾਂ ਨੇ ਹਕੂਮਤ ਕਰਨੀ, ਧਾਰਮਿਕ ਟੈਕਸ ਹੈ, ਜਿਹੜੇ ਅਖੰਡ ਪਾਠ ਕਰਦੇ ਉਹ ਗੰਗਾ ਤੇ ਕੀ ਕਰਦੇ ਸੀ, ਪੰਡਿਤ ਕੀ ਕਰਦਾ ਸੀ, ਵਿਆਹ ਕਰਾਉਂਦਾ ਉਹਦਾ ਪੈਸੇ ਲੈਂਦਾ ਸੀ। ਗੁਰੂ ਸਾਹਿਬ ਨੇ ਕਿਹਾ ਵੀ ਜੈਸੀ ਪੁੱਤਰੀ ਜਜਮਾਨ ਦੀ ਆ ਐਸੇ ਤੇਰੀ ਹੈ, ਤੂੰ ਪੈਸੇ ਕਿਵੇਂ ਲੈਣਾ? ਅੱਜ ਗੁਰਦੁਆਰਿਆਂ ਚ ਕੀ ਹੁੰਦਾ, ਅੱਜ ਕੀ ਹੁੰਦਾ, ਇਹਨਾਂ ਤੇ ਲਾਗੂ ਨੀ ਹੁੰਦੀ ਉਹ ਗੱਲ। ਪੁਦਰਾ ਪਏ ਹੋਏ ਨੇ ਸਾਰੇ, ਇਸ ਕਰਕੇ ਐਕਸਪੋਜ਼ ਵੀ ਹੋ ਗਏ, ਖਤਮ ਵੀ ਹੋ ਗਏ, ਖਤਮ ਨਹੀਂ ਹੈ, ਕੋਈ ਜਵਾਬ ਦਿੰਦਾ? ਪਹਿਲਾਂ ਵਾਮਣ ਚੁੱਪ ਕਰ ਗਿਆ ਸੀ, ਹੁਣ ਇਹ ਚੁੱਪ ਕਰ ਗਿਆ, ਪਹਿਲਾਂ ਪੰਥ ਨੀ ਚੁੱਪ ਕੀਤਾ ਗੁਰਬਾਣੀ ਦੇ ਸਾਹਮਣੇ, ਜਾਂ ਭਗਤਾਂ ਨੇ ਗੁਰਬਾਣੀ ਪ੍ਰਚਾਰੀ ਉਹ ਚੁੱਪ ਕਰਕੇ, ਮੰਦਰ ਵਾਲੇ ਚੁੱਪ ਕਰਕੇ, ਉਹ ਗੁਰਦੁਆਰੇ ਵਾਲੇ ਚੁੱਪ ਕਰਕੇ, ਕਥਾ ਪਾਠੀ ਚੁੱਪ ਕਰਕੇ, ਆ ਜਿਹੜੇ ਬਾਜੇ ਚ ਕੀਰਤਨ ਉਹ ਵੀ ਚੁੱਪ ਕਰਕੇ, ਕਿਉਂਕਿ ਉਸੇ ਰਾਹ ਪੈ ਰਹੇ ਤਾਂ ਚੁੱਪ ਨੇ। ਮੈਨੂੰ ਉਦਾਹਰਨ ਚਾਹ ਕੇ ਜਵਾਬ ਦੇ ਵੀ ਸਾਨੂੰ ਕਹਿੰਦੇ ਕਿਵੇਂ ਹੋ ਤੁਸੀਂ, ਇਹ ਗਲਤੀ ਹੈ ਉਹਨੂੰ ਦੁਰਸਤ ਕਰ, ਉਹ ਵੀ ਨੀ ਕਰਨੀ, ਰੁਜ਼ਗਾਰ ਹੈ ਇਹਨਾਂ ਲੋਕਾਂ ਨੂੰ, ਕਰਮ ਨਹੀਂ ਹੁੰਦਾ, ਕਰਮ ਦੇ ਵਿਰੋਧੀ ਨੇ, ਕਰਮ ਖਾਤਮਾ ਗੁਰਦੁਆਰਿਆਂ ਨੂੰ ਕੀਤਾ, ਹਾਲੇ ਕਹਿੰਦੇ ਜਿੰਨੇ ਗੁਰਦੁਆਰੇ ਹੋਏ ਨੇ ਉਹਨੇ ਧੜੇ ਵਧੇ ਨੇ, ਗੁਰਦੁਆਰੇ ਕੱਚੇ ਸੀ ਕਹਿੰਦੇ ਜਿੰਨਾ ਚਿਰ ਉਹਨਾਂ ਚਿਰ ਸਿੰਘ ਪੱਕੇ ਸੀ, ਜਿਹੜੇ ਗੁਰਦੁਆਰੇ ਪੱਕੇ ਹੁੰਦੇ ਚਲੇ ਗਏ ਤੇ ਕੱਚੇ ਹੁੰਦੇ ਚਲੇ ਗਏ, ਇਹ ਤਾਂ ਸਾਰੀ ਧਾਰਨਾ ਹੈ, ਇਹ ਤਾਂ ਆਮ ਕਹਿੰਦੇ ਨੇ ਲੋਕ, ਇੱਥੋਂ ਹੀ ਮੋੜ ਕੱਟਣਾ ਚਾਹੀਦਾ ਸੀ, ਜ਼ਿਆਦਾ ਗੱਲ ਬਾਹਰ ਆਉਣ ਲੱਗੀ ਸੀ, ਉਦੋਂ ਇਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ, ਇਹ ਕੀ ਹੋ ਗਿਆ, ਗੁਰਦੁਆਰੇ ਪੱਕੇ ਨੇ ਅਸੀਂ ਕੱਚੇ ਹਾਂ, ਲੋਕ ਕਹਿਣ ਲੱਗ ਗਏ, ਇਹ ਤਾਂ ਸਾਡੇ ਗੱਲ ਨੂੰ ਆਊਗੀ ਗੱਲ, ਇਹਨਾਂ ਨੇ ਪਰਵਾਹ ਨੀ ਕੀਤੀ, ਪਰਵਾਹ ਕਰਦੇ ਵੀ ਕਿਉਂ, ਉਹਨਾਂ ਚ ਆਏ ਤੇ ਇਹ ਵਿਰੋਧ ਜਿਹੜੇ ਕਰਦੇ ਸੀ ਨਾ ਗੁਰਮਤ ਦਾ ਗੁਰੂਆਂ ਵੇਲੇ, ਉਹ ਤਾਂ ਲੈ ਸਾਰਾ ਹੀ।
ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀ,
ਰਤਨ ਕਮਲ ਕੋਠੜੀ ਜਿਹੜਾ ਹਿਰਦਾ ਹੈ ਨਾ, ਹਿਰਦਾ ਹਿਰਦਾ ਰਤਨ ਆ ਗਿਆ ਨਾ, ਨਾ ਕਮਲ ਆ ਗਿਆ ਨਾ ਕਮਲ ਕੋਠੜੀ, ਕਮਲ ਕੋਠੜੀ ਹੈ ਹਿਰਦਾ, ਗੁਣਾਂ ਨਾਲ ਭਰਿਆ ਹੋਇਆ, ਗੁਰਮਤ ਗੁਰਮਤ ਲਈ ਹੋਈ ਹੈ, ਗੁਰਮਤ ਭਰੀ ਹੋਈ ਹੈ ਵਿੱਚ, ਗੁਰਮਤ ਵਿੱਚ ਰਤਨ ਜਵਾਹਰ ਨੇ ਮਾਣਕ ਸਿੱਖਿਆ ਚ, ਉਹ ਜਿਹੜੇ ਗੁਣ ਨੇ ਜਹਾਨ ਭਰਿਆ ਹੋਇਆ, ਰੋਸ਼ਨੀ ਹੈ ਉਹਦੀ, ਰੋਸ਼ਨੀ ਗੁਣ ਵੀ ਨੇ ਉਹਦੇ ਚ, ਚਮਕਾਰ ਅੰਦਰ ਚਾਨਣ ਹੋ ਗਿਆ, ਹੁਣ ਬਾਹਰ ਚਾਨਣ ਸੀ, ਬਾਹਰ ਦੇਖਦਾ ਸੀ, ਹੁਣ ਅੰਦਰ ਦੇਖਦਾ, ਗੁਰਮਤ ਦੀ ਵਿਚਾਰ ਵੱਲ ਧਿਆਨ ਹੈ, ਧਰਮ ਧਿਆਨ ਜਦ ਹੁੰਦਾ ਤੇ ਰਤਨ ਕੋਠੜੀ ਦੇ ਵਿੱਚ ਗੁਣ ਪ੍ਰਗਟ ਹੁੰਦੇ ਨੇ, ਫਿਰ ਉੱਥੇ ਚਮਕਾਰ ਬਿਜਲੀ ਦਾ ਚਮਕਾਰਾ ਹੁੰਦਾ, ਜਿਵੇਂ ਵੱਧਦੀ ਹੈ ਨਾ ਆਪਣੇ, ਆਪਾਂ ਕਹਿੰਦੇ ਵੋਲਟੇਜ ਵੱਧ ਗਈ, ਚੰਨ ਵੱਧ ਗਿਆ, ਐ ਜ਼ਿਆਦਾ ਇੱਕ ਗੱਲ ਸਮਝ ਆਉਂਦੀ ਹੈ, ਥੋੜੀ ਜਿਹੀ ਵੋਲਟੇਜ ਵੱਧ ਜਾਂਦੀ ਹੈ, ਮਨੁੱਖ ਦਿੰਦਾ ਹੋਊ ਕੋਈ ਆਪਣਾ ਭਰਮ ਦਾ ਨਾਸ ਹੁੰਦਾ, ਵੋਲਟੇਜ ਵੱਧ ਜਾਂਦੀ ਹੈ, ਨਵੀਂ ਗੱਲ ਦਾ ਪਤਾ ਲੱਗਦਾ ਨਾ ਭਰਮ ਦਾ ਦੂਰ ਹੁੰਦਾ,
ਐਨਰਜੀ
ਐ ਲੱਗਦਾ ਵੀ ਵੋਲਟੇਜ ਜੀ ਵੱਧ ਗਈ, ਉਹ ਚਮਕਾਰ ਬਿਜਲੀ ਦਾ, ਜਿਵੇਂ ਬਿਜਲੀ ਦਾ ਚਮਕਾਰਾ ਹੁੰਦਾ, ਐ ਚਮਕਾਰਾ ਜਿਹਾ ਹੁੰਦਾ ਹੈ।
ਨੇੜੇ ਨਾਹੀ ਦੂਰ,
ਨੇੜੇ ਨਾਹੀ ਦੂਰ, ਨਾ ਨੇੜੇ ਹੈ ਨਾ ਦੂਰ ਹੈ, ਦੂਰ ਨਹੀਂ ਹੈ ਨੇੜੇ ਵੀ ਨਹੀਂ ਹੈ, ਨੇੜੇ ਤਾਂ ਆਇਆ ਵੀ ਐਵੇਂ ਹਰੇਕ ਨੂੰ ਨਹੀਂ ਦਿਖ ਜਾਣਾ, ਉਹ ਲੰਬਾ ਸਫ਼ਰ ਤੈਅ ਕਰਨਾ ਪੈਂਦਾ, ਜਿਹੜੀ ਆਪਣੀ ਮੱਤ ਤਿਆਗਣੀ ਪੈਂਦੀ ਹੈ, ਉਹ ਤਿਆਗਣੇ ਪੈਂਦੇ, ਬਹੁਤ ਚਿਰ ਲੱਗਦਾ, ਬਹੁਤ ਉੱਚਾ ਚੜ੍ਹਨਾ ਪੈਂਦਾ, ਮਾਇਆ ਤੋਂ ਉੱਚਾ ਉੱਠਣਾ ਪੈਂਦਾ, ਉਸ ਅਵਸਥਾ ਵਿੱਚ ਜਾ ਕੇ ਇਹ ਕੰਮ ਹੁੰਦਾ।
ਬਾਬਾ ਜੀ ਗੁਰਬਾਣੀ ਦੀ ਪੰਕਤੀ ਹੈ, ਕਹੋ ਕਬੀਰ ਹੱਥ ਪੈ ਨੇੜੇ,
ਹਾਂ ਹੱਥ ਪੈ ਨੇੜੇ ਹੀ ਹੈ, ਪਰ ਉਹਨਾਂ ਨੇ ਦੂਰ ਮੰਨਿਆ ਹੋਇਆ ਨਾ, ਰਾਹ ਚ ਉਹ ਆਉਂਦੀ ਹੈ, ਬਤਾਲਣੀ ਆਉਂਦੀ ਹੈ, ਉਹ ਆਉਂਦਾ ਫਲਾਨਾ ਆਉਂਦਾ ਬਹੁਤ ਦੂਰ ਹੈ, ਪਤਾਲਾ ਪਤਾਲ ਲੱਖ ਆਕਾਸ਼ਾਂ ਦਾ ਤਾਂ ਹੀ ਕਹੇ ਤੇ ਨਾ, ਸੱਤ ਪਤਾਲ ਸੱਤ ਆਕਾਸ਼ ਉੱਪਰ ਹੈ, 14 ਤਬਕ ਨੇ, ਇਹਨਾਂ ਨੇ ਜੋ ਮੰਨਿਆ ਹੋਇਆ ਇਹਨਾਂ ਦੇ ਹਿਸਾਬ ਨਾਲ ਕਿਹਾ ਹੈ, ਕਿਉਂਕਿ ਉਪਦੇਸ਼ ਦੂਜੀਆਂ ਮੁੱਤਾਂ ਨੂੰ ਕੀਤਾ ਹੁੰਦਾ, ਜਿਹੜੀਆਂ ਆਲਰੇਡੀ ਕੁਛ ਮੰਨੀਆਂ ਬੈਠੀਆਂ ਨੇ, ਉਹ ਤਾਂ ਦੂਰ ਹੈ, ਉਹ ਤਾਂ ਕਹਿੰਦੇ ਨੇ ਇੱਕ ਸਾਲ ਦੇ ਵਿੱਚ ਮਰ ਕੇ ਇੱਕ ਸਾਲ ਚ ਜਾਂਦਾ ਪਹੁੰਚਦਾ, ਸੱਚਖੰਡ ਨਾਲੇ ਸਪੀਡ ਬਹੁਤ ਹੈ।
ਨਿੱਜ ਆਤਮਾ ਰਹਿਆ ਭਰਪੂਰ,
ਫਿਰ ਦੂਰ ਕਾਹਤੇ ਕਿਹਾ, ਚਲੋ ਉਹਦੇ ਹਿਸਾਬ ਨਾਲ ਵੀ ਜਿੱਥੇ ਤੱਕ ਮਾਇਆ ਉਦੋਂ ਪਰੇ ਜਾ ਧਿਆਨ ਜਾਂਦਾ ਨਾ, ਬ੍ਰਹਮ ਗਿਆਨੀ ਰਿਤ ਪ੍ਰਕਾਸ਼ ਮਨ ਪ੍ਰਕਾਸ਼ ਜੈਸੇ ਧਾਰੂ ਪ੍ਰਕਾਸ਼, ਐਡੇ ਪ੍ਰਕਾਸ਼ ਤੇ ਬਾਅਦ ਹੈਗਾ, ਹਾਂ ਨੇੜੇ ਵੀ ਨਹੀਂ, ਉਹ ਜਾਣਾ ਵੀ ਕਦੇ ਨੀ ਤੁਰ ਕੇ ਦੂਰ ਤਾਂ ਨੀ, ਇੱਕ ਤਾਂ ਹੁੰਦਾ ਇੱਥੋਂ ਤੁਰ ਕੇ ਜਾਣਾ ਦੂਰ ਹੈ, ਜਾਣਾ ਜਾਣਾ ਖੇਡਿਆ ਵੀ ਨੀ, ਹੱਥ ਤੇ ਨੇੜੇ ਹੀ ਹੈ ਬਿਲਕੁਲ, ਅੰਦਰੇ ਹੈ, ਹੱਥ ਦਾ ਬਾਹਰ ਪਸਾਰਾਂਗੇ, ਅੰਦਰ ਨੂੰ ਹੱਥ ਪਸਰਦਾ ਹੀ ਨਹੀਂ। ਇੰਨਾ ਨੇੜੇ ਵਿਚਾਲੇ ਹੱਥ ਵੀ ਨਹੀਂ ਪੈ ਸਕਦਾ, ਨਾ ਨੇੜੇ ਕਹਿ ਸਕਦੇ ਆ, ਨਾ ਇਹਨੂੰ ਦੂਰ ਕਹਿ ਸਕਦੇ। ਆਪਾਂ ਕਹਿੰਦੇ ਤੇਰੇ ਖਾਤਰ ਬਹੁਤ ਦੂਰ ਦੀ ਗੱਲ ਹੈ, ਅਜੇ ਤੂੰ ਬਹੁਤ ਦੂਰ ਖੜਾ, ਉੱਥੇ ਦੂਰ ਵੀ ਹੈ, ਕਿਸੇ ਖਾਤਰ ਨੇੜੇ ਹੀ ਹੈ, ਕਿਸੇ ਖਾਤਰ ਹੱਥ ਪੇ ਨੇੜੇ ਹੈ। ਉਹਦੀ ਅਵਸਥਾ, ਜਿਹਦੀ ਅਵਸਥਾ ਬਣੀ ਹੋਈ ਹੈ, ਹੱਥ ਪੇ ਨੇੜੇ ਹੈ, ਜਿਹਦੀ ਬਣਨ ਵਾਲੀ ਹੈ ਉਹਦੇ ਨੇੜੇ ਹੈ, ਜਿਹਦੀ ਅਜੋ ਜਿਹੜਾ ਸਾਖਤ ਆ ਜੇ ਸ਼ੁਰੂ ਨਹੀਂ ਕੀਤੀ ਉਹਦੇ ਉਹਦੇ ਵਾਸਤੇ ਦੂਰ ਹੈ। ਸਮਝਿਆ? ਤਿੰਨੇ ਵਾਸਤਾ ਨੇ, ਅੱਜ ਸ਼ੁਰੂ ਕਰ ਰਿਹਾ ਬਹੁਤ ਦੂਰ ਖੜਾ, ਭਾਸ਼ਾ ਹੀ ਉਲਟਾ, ਭਾਸ਼ਾ ਹੀ ਉਲਟਾ, ਅਜੇ ਤਾਂ ਮੂਰਤੀ ਚ ਸਮਝਦਾ, ਉਹਦੇ ਵਾਸਤੇ ਦੂਰ ਹੈ। ਖਨਣ ਦੀ ਧੋਤੀ ਹੈ, ਪਹਿਲਾਂ ਧੋਣੀ ਹੈ, ਧੋ ਕੇ ਉਹਦਾ ਪਹਿਲਾਂ ਮੈਲ ਤਾਲਣੀ ਹੈ, ਲਾਉਣੀ ਹੈ, ਫੇਰ ਦੂਆ ਰੰਗ ਚਾੜਨਾ, ਉਹ ਦੂਰ ਹੈ। ਬਾਰ ਬਾਰ ਸਾਬਣ ਲਾਏ ਤੇ ਉਤਰੂ ਬਹੁਤ ਦੇਰ ਲੱਗੂ, ਉਹਨੂੰ ਦੂਰ ਹੈ। ਇੱਕ ਰੰਗ ਚਾੜ ਰਿਹਾ ਸਾਫ ਹੈ, ਉਹਦੇ ਨੇੜੇ ਹੀ ਹੈ। ਇੱਕ ਦਾ ਚੜ ਗਿਆ ਉਹਦੇ ਹੱਥ ਦੇ ਨੇੜੇ।
ਨਿਜ ਆਤਮੈ ਰਹਿਆ ਭਰਪੂਰ।
ਹਾਂ, ਨਿਜ ਆਤਮੈ, ਆਪਣੀ ਆਤਮਾ ਦੇ ਵਿੱਚ, ਆਪਣੇ ਮਨ ਵਿੱਚ ਹੀ, ਆਪਣੀ ਆਤਮਾ ਨੂੰ ਆਪੇ ਪੂਰਾ ਕਰ ਰਿਹਾ। ਭਰ ਪੂਰ, ਭਰ ਕੇ ਪੂਰਾ, ਆਪਣੇ ਆਪ ਨੂੰ, ਆਪਣੀ ਅਕਲ ਨੂੰ, ਆਪਣੀ ਬੁੱਧੀ ਨੂੰ, ਆਪਣੇ ਗਿਆਨ ਨੂੰ ਆਪ ਹੀ ਪੂਰਾ ਕਰ ਰਿਹਾ ਅੰਦਰ ਬੈਠ ਕੇ। ਪਹਿਲਾਂ ਦੇਖਦਾ ਘਾਟਾ ਕਿੰਨਾ, ਮੇਰੇ ਕੋਲ ਕਮੀ ਕਿੰਨੀ ਹੈ, ਜਦ ਕਮੀ ਦਾ ਪਤਾ ਲੱਗਦਾ ਫਿਰ ਪੂਰੀ ਕਰਦਾ। ਪਹਿਲਾਂ ਹੀ ਆਪਣੇ ਕੋਲ ਕਮੀ ਸਮਝਦਾ ਹੀ ਨੀ, ਵਾਧੂ ਸਮਝਦਾ, ਫਿਰ ਉਹਨੇ ਪੂਰੀ ਕਰਦੀ।
ਜਹ ਅਨਹਤ ਸੂਰ ਉਜਹਾਰਾ।
ਉੱਥੇ ਇੰਨੇ ਹੋਰ ਚਾਹਨਾ ਉਜਾਰਾ ਤੇ ਕੋਈ ਗਿਣਤੀ ਨੀ। ਪੱਤਝੜ ਚ ਸਾਰੇ ਸੂਰਜ ਨੇ, ਕੋਈ ਸ਼ਬਦ ਦਾ ਉਜਾਰਾ ਇੰਨਾ ਹੋ ਜਾਂਦਾ ਕਿ ਕੋਈ ਪਤਾ ਨੀ ਕਿੰਨੇ ਸੂਰਜ ਨੇ। ਇਕੱਠਾ ਗਿਆਨ ਹੈ, ਇਕੱਠੀ ਰੋਸ਼ਨੀ ਹੈ, ਇਕੱਠਾ ਗਿਆਨ, ਉਹਨਾਂ ਦਾ ਸੂਰਜ ਉਜਾਰਾ। ਉਹੋ ਜਿਹਾ ਚਾਨਣ ਨਹੀਂ ਕਰ ਸਕਦੇ ਬਾਹਰਲੇ ਸੂਰਜ, ਜਿੰਨੀ ਮਰਜ਼ੀ ਤੁਸੀਂ ਇਕੱਠੇ ਕਰ ਲਓ, ਜਿਹੋ ਜਿਹਾ ਚਾਨਣ ਉਹ ਹੈ।
ਅਨਹਤ
ਅਨਹਤ ਇਹ ਹੁੰਦਾ ਹੈ ਸੂਰਜ ਦੀ ਰੋਸ਼ਨੀ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਜਾ ਕੇ ਰੁਕ ਸਕਦੀ ਹੈ। ਉਹ ਰੋਸ਼ਨੀ ਸਾਨੂੰ ਵਿਆਪੀ ਹੈ, ਰੁਕਦੀ ਨਹੀਂ ਕਿਸੇ ਵੀ ਸੂਰਜ ਦੀ ਰੋਸ਼ਨੀ, ਜਿੰਨੇ ਵੀ ਸੂਰਜ ਨੇ ਆਪਣੇ ਗਲੈਕਸੀ ਦੇ ਵਿੱਚ, ਸਰਵ ਵਿਆਪੀ ਰੋਸ਼ਨੀ ਨਹੀਂ ਲੱਗਦੀ, ਕਿਹਨੂੰ ਦਰਜੇ ਚ ਰੋਸ਼ਨੀ ਹੈ। ਉਹ ਅਨਹਦ ਸੂਰ ਨੇ ਸਾਰੇ, ਅਨਹਦ ਬਾਣੀ ਹੈ ਉਹਨਾਂ ਦੀ, ਅਨਹਦ ਧੋਨਾ, ਉਹ ਸਰਵ ਵਿਆਪੀ ਹੈ। ਇਹ ਉਹਦੇ ਵਿੱਚੇ ਵਿੱਚ ਨੇ, ਥੋੜੇ ਏਰੀਏ ਚ ਨੇ, ਮਾਇਆ ਥੋੜੇ ਏਰੀਏ ਚ ਹੈ। ਉਹ ਭਵ ਸਾਗਰ ਹੈ ਜਿਹੜਾ ਸੁਖ ਸਾਗਰ ਦੇ ਵਿੱਚੇ ਹੈ, ਭਵ ਸਾਗਰ ਦੇ ਵਿੱਚ ਸੂਰਜ ਨੇ, ਉਹ ਜਿਹੜੇ ਸੂਰਜ ਨੇ ਭਵ ਸਾਗਰ ਤੋਂ ਬਾਹਰ ਅੰਦਰ ਸਾਰੇ ਹੀ ਨੇ। ਉਹ ਸ਼ਬਦ ਭਵ ਸਾਗਰ ਦੇ ਅੰਦਰ ਬਾਹਰ ਸਾਰੇ ਹੀ ਹੈ, ਉਹ ਰੋਸ਼ਨੀ ਸਾਰੇ ਹੀ ਹੈ ਬਾਹਰ ਅੰਦਰ। ਹਾਂਜੀ।
ਤਹਿ ਦੀਪਕ ਜਲੈ ਛਨਛਾਰਾ।
ਉੱਥੇ ਦੀਪਕ ਜਲਦੇ ਨੇ ਸਾਡੇ ਹਿਰਦਿਆਂ ਦੇ, ਟਿਮ ਟਮਾਉਂਦੇ ਨੇ, ਛਨਛਾਰਾ ਟਿਮ ਟਮਾਉਂਦੇ ਨੇ ਸਾਡੇ ਦੀਪੇ, ਸਾਡੀ ਬੁੱਧੀ ਨਾ, ਸਾਡਾ ਗਿਆਨ ਇਹੋ ਜਿਹਾ ਉੱਥੇ ਜਿਵੇਂ ਇੱਕ ਦੀਵਾ ਹੁੰਦਾ। ਜਿੰਨੀਆਂ ਮੱਤਾਂ ਵਾਲੇ ਨੇ ਨਾ ਬੜੇ ਬੜੇ ਰਿਸ਼ੀ ਮੁਨੀ, ਉਹਨਾਂ ਦੀਆਂ ਅਕਲਾਂ ਇੱਕ ਦੀਵੇ ਵਰਗੀ, ਦੀਵੇ ਵਰਗੀਆਂ ਨੇ, ਜਿਵੇਂ ਰਾਤ ਨੂੰ ਜਲਦਾ ਹੋਵੇ ਉਹ ਵੀ ਟਿਮ ਟਮਾਉਂਦਾ, ਟਿਕ ਕੇ ਜਲਦਾ ਨੀ। ਜਿਹੜਾ ਟਿਕ ਕੇ ਜਲਦਾ ਉਹਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ, ਜਿਹੜਾ ਟਿਮ ਟਮਾਉਂਦਾ ਉਹਦੀ ਰੋਸ਼ਨੀ ਕਦੇ ਜਲ ਜਾਂਦੀ ਹੈ, ਕਦੇ ਬੁੱਝ ਜਾਂਦੀ, ਘੱਟ ਜਾਂਦੀ ਹੈ, ਕਦੇ ਵੱਧ ਜਾਂਦੀ ਹੈ। ਬੁੱਝਦੀ ਕਦੀ ਹੈ, ਘੱਟਦੀ ਘੱਟਦੀ ਵੱਧਦੀ ਰਹਿੰਦੀ ਹੈ। ਟਿਮ ਟਮਾਉਂਦਾ ਕਹਿੰਦੇ ਨੇ ਉਹਨੂੰ। ਸਾਡੀ ਰੋਸ਼ਨੀ ਘੱਟਦੀ ਵੱਧਦੀ ਰਹਿੰਦੀ ਹੈ। ਹਾਂ, ਕਦੇ ਕਦੇ ਕੰਮ ਕਰਦੀ ਹੈ, ਕਦੇ ਕਰਦੀ ਨਹੀਂ। ਉਲਟੇ ਵੀ ਤਾਂ ਫੈਸਲੇ ਲੈ ਲੈਂਦੇ ਆਪਾਂ ਜਲਦਬਾਜ਼ੀ ਚ। ਤੁਰਦਾ ਬੱਚਾ ਤੁਰਦਾ ਕਾਹਲੀ ਕਰਦਾ, ਡਿੱਗ ਵੀ ਪੈਂਦਾ। ਜਦ ਡਿੱਗ ਪੈਂਦਾ ਉਹ ਰੋਸ਼ਨੀ ਪਹੁੰਚ ਜਾਂਦੀ ਹੈ, ਡਿੱਗ ਪੈਂਦਾ। ਜਦ ਛਾਲ ਮਾਰ ਕੇ ਲੰਘ ਜਾਂਦਾ ਉਦੋਂ ਰੋਸ਼ਨੀ ਤੇ ਟਿੱਕੀ ਹੁੰਦੀ ਹੈ, ਬੁੱਧ ਟਿੱਕੀ ਹੁੰਦੀ ਹੈ। ਜਦ ਬੁੱਧ ਟਿੱਕੀ ਫੈਸਲਾ ਕਰਦੀ ਹੈ, ਫੈਸਲੇ ਠੀਕ ਹੁੰਦੇ ਨੇ। ਜਾਂ ਬੁੱਧੀ ਦੁਚਿੱਤੀ ਚ ਆ ਕੇ ਫੈਸਲੇ ਕਰਦੀ, ਫੈਸਲੇ ਕੋਈ ਠੀਕ ਹੁੰਦੇ ਨੇ, ਕੋਈ ਗਲਤ ਹੁੰਦੇ ਨੇ। ਅੱਧੇ ਪਚੱਧੇ ਠੀਕ ਹੁੰਦੇ ਨੇ, ਕੋਈ 60% ਠੀਕ, ਕੋਈ 90% ਵੀ ਠੀਕ ਹੋ ਜਾਂਦੇ ਨੇ। ਹਾਂਜੀ,
ਗੁਰਪ੍ਰਸਾਦੀ ਜਾਣਿਆ
ਫਿਰ ਆਉਂਦਾ ਗੁਰਪ੍ਰਸਾਦੀ ਜਾਣਿਆ। ਤੇ ਗੁਰਪ੍ਰਸਾਦੀ ਜਾਣਿਆ ਮੈਂ, ਗੁਰਪ੍ਰਸਾਦ ਗੁਰਬਾਣੀ ਹੈ, ਗੁਰਮਤ ਹੈ ਗੁਰਪ੍ਰਸਾਦ। ਸਾਰੀ ਗੁਰਬਾਣੀ ਦੀ ਸੋਝੀ ਉਹ ਗੁਰਪ੍ਰਸਾਦ ਹੈ। ਜਿੱਥੋਂ ਗੁਰਪ੍ਰਸਾਦ ਸ਼ੁਰੂ ਹੋਇਆ ਨਾ, ਸਾਰੀ ਬਾਣੀ ਸ਼ੁਰੂ ਹੋ ਗਈ। ਗੁਰਪ੍ਰਸਾਦ ਦਾ ਪਹਿਲਾ ਸ਼ਲੋਕ ਹੈ, ਆ ਸੱਚ ਜੁਗਾ ਸੱਚ ਹੈ ਵੀ ਸੱਚ, ਨਾ ਹੋ ਸੀ ਵੀ ਸੱਚ। ਪਹਿਲਾ ਸ਼ਲੋਕ ਇਹ ਹੈ, ਇਹਦੀ ਵਿਆਖਿਆ ਇਹਦੇ ਵਿੱਚੋਂ ਜਾਣੇ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੀ ਸੱਚ ਦੇ ਵਿੱਚੋਂ ਹੀ ਜਾਣੇ ਵੀ ਸੱਚ ਕੀ ਹੈ।
ਜਨ ਨਾਮਾ ਸਹਿਜ ਸਮਾਨਿਆ,
ਬਸ ਇਹਦਾ ਜਾਣਿਆ ਤਾਂ ਮਨ ਮਾਨਿਆ, ਤਾਂ ਸਹਿਜ ਅਵਸਥਾ ਚ ਜਾਗ ਕੇ, ਸਹਿਜ ਅਵਸਥਾ ਚ ਹੋ ਕੇ ਸਮਾ ਗਿਆ, ਸੁਪਨਾ ਖਤਮ ਹੋ ਗਿਆ। ਜਿਹੜਾ ਸੁਪਨਾ ਦੇਖਦਾ ਸੀ ਨਾ, ਉਹ ਖਤਮ ਹੋ ਗਿਆ, ਜਾਗ ਪਿਆ, ਸਹਿਜ ਹੋ ਗਿਆ, ਜਾਗ ਪਿਆ, ਜਾਗ ਪਿਆ, ਸੁਪਨਾ ਖਤਮ ਹੋ ਗਿਆ, ਸਮਾ ਗਿਆ। ਸੁਪਨਾ ਦੇਖਦਾ ਨਹੀਂ ਸਮਾਉਂਦਾ, ਜਦ ਸੁਪਨਾ ਖਤਮ ਹੁੰਦਾ ਮਨ ਸਮਾ ਜਾਂਦਾ, ਇੱਕੋ ਹੋ ਜਾਂਦਾ। ਸੁਪਨੇ ਚ ਦੋ ਹੁੰਦੇ ਨੇ, ਦੋ ਸਰੀਰ ਹੁੰਦੇ, ਦੁਨੀਆ ਵੀ ਦੋ ਹੁੰਦੀਆਂ ਨੇ। ਸੁਪਨੇ ਦੀ ਦੁਨੀਆ ਅਸਲੀ ਦੁਨੀਆ ਦੇ ਵਿੱਚ ਸਮਾ ਜਾਂਦੀ। ਸੁਪਨੇ ਦੀ ਕਾਲਪਨਿਕ ਦੁਨੀਆ ਸੀ, ਆ ਸਾਡਾ ਜਿਹੜਾ ਕਾਲਪਨਿਕ ਜੀਵਨ ਹੈ, ਜੀਵਨ ਵੀ ਸੁਪਨੇ ਦਾ ਹੀ ਕਾਲਪਨਿਕ ਹੈ, ਇਹਦੇ ਵਿੱਚ ਕਲਪਨਾ ਹੀ ਹੈ। ਇਹ ਖਤਮ ਹੋ ਗਿਆ, ਜਨਮ ਪਦਾਰਥ ਮਿਲ ਗਿਆ, ਜੀਵਨ ਉਹਦੇ ਵਿੱਚ ਸਮਾ ਗਿਆ। ਕਿਉਂ? ਉਹ ਜਿਹੜੇ ਪਿਛਲੇ ਸਾਰੇ ਯਾਦ ਆ ਗਏ, ਸੁਪਨਾ ਖਤਮ ਹੋਏ ਤੇ ਜਿੱਥੇ ਚੱਲਿਆ ਸੀ ਸਾਰਾ ਹੀ ਪਤਾ ਲੱਗ ਗਿਆ। ਸਹਿਜ ਸਮਾਨਿਆ, ਸਹਿਜ ਅਵਸਥਾ ਚ ਹੋ ਕੇ ਇੱਕ ਹੋ ਗਿਆ, ਇੱਕ ਹੋ ਗਏ ਸ਼ਬਦ ਨਾਲ ਵੀ ਇੱਕ ਮਿਕ ਹੋ ਗਿਆ। ਹਾਂਜੀ
ਬਾਬਾ ਭਾਈ, ਕਾਲਪਨਿਕ ਜੀਵਨ ਕਿਵੇਂ ਹੈ ਸਾਡਾ?
ਸੁਪਨੇ ਦਾ ਜੀਵਨ ਕਾਲਪਨਿਕ ਹੁੰਦਾ, ਅਸੀਂ ਕਲਪਨਾ ਹੀ ਕਰਦੇ ਰਹਿੰਦੇ ਹਾਂ। ਅਸੀਂ ਕਲਪਨਾ ਨੀ ਕਰਦੇ, ਐ ਕਰ ਲਈਏ, ਉਹ ਕਰ ਲਈਏ, ਆਹ ਕਰ ਲਈਏ, ਕਲਪਨਾ ਹੀ ਹੈ ਸਾਡੀ। ਕਲਪਨਾ ਵਿੱਚ ਜੀਵਨ ਕਾਲਪਨਿਕ ਜੀਵਨ ਹੁੰਦਾ। ਸੁਪਨੇ ਜਿਉਂ ਸੰਸਾਰ ਹੈ, ਸੁਪਨਾ ਨੀ ਹੈ ਵੈਸੇ, ਸੱਚਾ ਸੱਚ ਵਧੀ ਹੈ, ਟੈਂਪਰੇਰੀ ਸੱਚ ਹੈ। ਅਸੀਂ ਕਲਪਨਾ ਕੀਤੀ ਸੀ ਵੀ ਇਹੋ ਜਿਹਾ ਜੀਵਨ ਜਿਵੋਂਗੇ ਅਸੀਂ, ਸਾਨੂੰ ਫਾਇਦਾ ਹੋਊਗਾ। ਆਪਣੇ ਫਾਇਦੇ ਵਾਸਤੇ ਸਾਰੀ ਜ਼ਿੰਦਗੀ ਕਲਪਨਾ ਕਰਦੇ ਰਹਿੰਦੇ ਹਾਂ, ਆਪਣੇ ਲਾਭ ਵਾਸਤੇ। ਉਹ ਕਲਪਨਿਕ ਜੀਵਨ ਹੋ ਗਿਆ, ਸੱਚਾ ਜੀਵਨ ਨਹੀਂ ਰਿਹਾ। ਸੱਚਾ ਜੀਵਨ ਤਾਂ ਹੋਊਗਾ ਜੇ ਸੱਚ ਦੀ ਕਮਾਈ ਵਾਸਤੇ ਲਾਊਗਾ, ਫਿਰ ਜਾਗੂਗਾ। ਝੂਠ ਵਾਸਤੇ ਲਾਇਆ ਝੂਠਾ ਜੀਵਨ, ਸੱਚ ਵਾਸਤੇ ਲਾਇਆ ਸੱਚਾ ਜੀਵਨ। ਝੂਠ ਕਾਲਪਨਿਕ ਹੁੰਦਾ, ਝੂਠ ਕਾਲਪਨਿਕ ਧਰਮ ਬਣਾਏ ਨੇ ਸਾਰੇ, ਜਿੰਨੇ ਧਰਮ ਨੇ ਸਭ ਕਾਲਪਨਿਕ ਨੇ। ਠੀਕ ਨੀ ਆ ਰਿਹਾ ਹੁਣ ਉਹਨਾਂ ਦਾ ਹਿਸਾਬ, ਪਰੂਫ ਨੀ ਕਰ ਸਕਦੇ। ਕੱਲ ਜਿਹੜੀ ਚੀਜ਼ ਨੂੰ ਅਸੀਂ ਪਰੂਫ ਨੀ ਕਰ ਸਕਦੇ, ਉਹ ਕਲਪਨਾ ਕਿ ਹੁੰਦੀ ਹੈ। ਇਹ ਜੀਵਨ ਨੂੰ ਤਾਂ ਕਿਹਾ ਨਾ ਕਿ ਜਨਮ ਨਾ ਕੁਛ ਮਰਿਆ ਹੈ, ਆਪਣੇ ਚਲਦਾ, ਇਹ ਤਾਂ ਚਲੇ ਤਾ ਜੀਵਨ ਨਹੀਂ ਹੈ, ਚਲੇ ਤਾ ਜੀਵਨ ਵਾਸਤੇ ਹੈ, ਸਤ ਜੀਵਨ ਵਾਸਤੇ ਚਲਿਤ ਹੈ, ਕੋਸ਼ਿਸ਼ ਹੈ, ਯਤਨ ਹੈ ਵੀ ਸਤ ਜੀਵਨ ਅਸੀਂ ਪ੍ਰਾਪਤ ਕਰਨਾ। ਜਨਮ ਪਦਾਰਥ ਲੈਣਾ ਬਾਜੀ ਜਿੱਤਣੀ ਹੈ, ਉਹਦੇ ਵਾਸਤੇ ਹੈ ਸਾਡਾ ਯਤਨ, ਇਹਦੇ ਵਿੱਚ ਅਸੀਂ ਕਰਦੇ ਰਹਿੰਦੇ ਹਾਂ ਯਤਨ, ਜਿਹੜੇ ਆਪਣੀ ਵੱਲੋਂ ਕਰਦੇ ਹਾਂ ਕਲਪਨਾ ਚ ਜਿਉਂਦੇ ਰਹਿੰਦੇ ਹਾਂ। ਉਹ ਜਿਵੇਂ ਨਰਪਤ ਏਕ ਅਸਨ ਸੋਇਆ ਸੁਪਨੇ ਪਿਆ ਪਥਾਰੀ, ਜੇ ਇਹਨੂੰ ਆਪਾਂ ਮੰਨ ਲਈਏ ਕਲਪਨ ਕੇ ਜੀਵਨ ਹੋਇਆ, ਜਾਗਦਾ ਜਦ ਪਤਾ ਲੱਗਦਾ ਕਲਪਨ ਕੇ ਜੀਵਨ ਹੈ, ਹੁਣ ਨਹੀਂ ਆਪਾਂ ਮੰਨ ਸਕਦੇ ਇਹ ਗੱਲ, ਤਾਂ ਹੀ ਸੰਸਾਰ ਨੂੰ ਸੁਪਨਾ ਨਹੀਂ ਮੰਨਦੇ। ਰਾਰਾ ਰੰਗੋ ਜਾਂ ਮਨ ਰੱਖ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਜੇ ਮਨ ਨੂੰ ਰੰਗ ਨੀ ਰਹੇ ਫਿਰ ਸੁਪਨਾ ਹੀ ਰਹੇ। ਸੁਪਨੇ ਜਿਉ ਬਰੜਾਏ ਕੇ ਜੇ ਮੁਖ ਨਿਕਸਾ ਰਾਮ, ਸੁਪਨੇ ਚ ਰਾਮ ਕਹਿਣ ਦੀ ਗੱਲ ਹੈ, ਸੁਪਨੇ ਚ ਆਪਾਂ ਬੋਲ ਰਹੇ ਹਾਂ, ਸੁਪਨੇ ਬਰੜਾ ਰਹੇ ਹਾਂ, ਸੁਪਨੇ ਚ ਰਾਮ ਕਥਾ ਨਿਕਲ ਜਾਣੀ ਹੈ ਮੂੰਹ ਚੋਂ, ਸੱਚ ਨਿਕਲ ਜਾਣਾ, ਜਦ ਸੱਚ ਨਿਕਲਿਆ ਜਦ ਇਹਨੇ ਜਾਗ ਬਣੇ ਬਸ, ਫਿਰ ਸਹਿਜ ਸਮਾਨਿਆ ਨਾਮੋ ਸਹਿਜ ਸਮਾਨਿਆ, ਸਹਿਜ ਸਮਾਨਿਆ ਤੋਂ ਬਾਅਦ ਅਸਲੀ ਜੀਵਨ ਸ਼ੁਰੂ ਹੋਇਆ। ਠੀਕ ਹੈ
ਜੀ, ਜੇ ਆਪਾਂ ਕਲਪਨਾ ਨਹੀਂ ਕਰਾਂਗੇ ਜਾਂ ਸੋਚਾਂਗੇ ਨਹੀਂ, ਫਿਰ ਸਾਡਾ ਦੁਨੀਆਂ ਚ ਚੱਲਾਂਗੇ ਕਿਵੇਂ, ਅਸੀਂ ਕੰਮ ਕਾਰ ਕਿਵੇਂ ਚੱਲਣਗੇ ਜੀ?
ਹੁਕਮ ਜੇ ਰਹਿ ਕੇ ਪਾਣੀ ਚ ਰਹਿ ਕੇ ਹੁੰਦਾ ਤਾਂ ਫਿਰ ਵੀ ਉਹੀ ਹੈ ਜੇ ਮਨਜ਼ੂਰ ਹੈ ਖੁਦਾ ਹੈ, ਸਮਝ ਕੇ ਚੱਲਣਾ, ਸੋਚ ਕੇ ਨਹੀਂ ਚੱਲਣਾ, ਵਿਚਾਰ ਕੇ ਚੱਲਣਾ, ਸੋਚ ਔਰ ਵਿਚਾਰ ਦੋਹਾਂ ਚ ਸਾਨੂੰ ਡਿਫਰੈਂਸ ਦਾ ਨਹੀਂ ਪਤਾ। ਸੋਚ ਵਿੱਚ ਮਨ ਪ੍ਰਧਾਨ ਹੈ, ਆਪਣੀ ਬੁੱਧ ਪ੍ਰਧਾਨ ਹੈ, ਸੋਚ ਵਿੱਚ ਮਨ ਪ੍ਰਧਾਨ ਹੈ ਆਪਣਾ, ਸਮਝ ਵਿੱਚ ਗੁਰੂ ਦੀ ਬੁੱਧ ਪ੍ਰਧਾਨ ਹੈ, ਗੁਰੂ ਦਾ ਹੀ ਗਿਆਨ ਪ੍ਰਧਾਨ ਹੈ, ਗੁਰੂ ਦਾ ਹੀ ਮਨ ਪ੍ਰਧਾਨ ਹੈ, ਆਪਣਾ ਨਹੀਂ। ਇੱਥੇ ਆਪਣਾ ਮਨ ਪ੍ਰਧਾਨ ਹੈ ਸੋਚ ਹੈ, ਆਪਣੀ ਬੁੱਧੀ ਪ੍ਰਧਾਨ ਹੈ ਸੋਚ ਹੈ, ਜਿੱਥੇ ਆਪਣੀ ਮਨ ਬੁੱਧੀ ਪ੍ਰਧਾਨ ਨਹੀਂ ਉਹ ਦੂਏ ਦੀ ਸੋਚ ਹੈ, ਜੇ ਤਾਂ ਦੂਆ ਅਧੂਰਾ ਝੂਠਾ ਗੁਰੂ ਹੈ ਉਹ ਵੀ ਇਹੋ ਜਿਹਾ ਹੀ ਹੈ, ਫਿਰ ਤਾਂ ਉਹ ਪਰਨਾਰੀ ਹੈ, ਪਰਨਾਰੀ ਤੋਂ ਕਾਲਾ ਧੰਦਾ। ਜੇ ਗੁਰਮਤ ਹੈ ਆਪਣੇ ਅੰਤਰ ਆਤਮਾ ਦੀ ਆਵਾਜ਼ ਹੈ, ਉਹ ਨਿਜਨਾ ਦੀ ਹੈ, ਜੇ ਗੁਰਮਤ ਅਨੁਸਾਰ ਹੈ ਉਹ ਨਿੱਜ ਘਰ ਤੋਂ ਆਈ ਹੋਈ ਹੈ, ਨਿੱਜ ਘਰ ਵਿੱਚ ਸਭ ਕੁਛ ਆਪਣੇ
ਨਿੱਜ ਆਤਮਾ ਰਿਹਾ ਭਰਪੂਰ,
ਆਪਣੀ ਆਤਮਾ ਦੇ ਵਿੱਚ ਹੈ ਨਿੱਜ ਸਭ ਕੁਛ, ਆਪਣੀ ਆਤਮਾ ਤੋਂ ਬਾਹਰ ਨਹੀਂ ਆਪਣਾ ਕੁਛ, ਆਪਣੀ ਆਤਮਾ ਦੇ ਅੰਦਰ ਦੀ ਆਵਾਜ਼ ਜਿਹੜੀ ਹੈ ਉਹ ਨਿਜਨਾ ਰਹੀ ਹੈ।
Thank you.